दंडवत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम।
परम सत्कार जोग सतगुरु सच्चे पातशाह जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से प्रसंग चल रहा सी बंदा सिंह बहादुर दा। इतिहास इथों तक पहुंचा है कि बंदा बहादुर ने वजीर दे तीन कीते हुए सवालां दा जवाब दिता है। अखीरले सवाल दा उन्होंने जवाब दिता है कि मैं अपने गुरु दी मुर्शद दी हदायत नूं तोड़ दिता है, इस करके तुहाडी कैद दे विच फसिया है। जे मैं अपने गुरु दे हुक्मां ते रहिंदा ते कदे भी तुसी मैनू ना फड़ सकदे सी ते ना ही मार सकदे सी। कल इत्थे तक कथा पहुंची सी, अज इथों अगे मैं प्रारंभ करदा।
सुन वजीर मन मोद होवै जान साच सब बात जाय कही सब शाह पै लियाकत शकत बखियात।
ग्रंथाकार जी लिखदे ने के बंदे दे जवाबां नूं सुनिया है वजीर ने, मन दे विच खुशी पैदा होई है कि जो कह रहा है ये सच ही सारियां गल्लां ने। ਉਹ ਵਜ਼ੀਰ ਨੇ ਸਾਰੀਆਂ ਜਿਹੜੀਆਂ ਗੱਲਾਂ ਸੀ ਉਹ ਬਹਾਦਰ ਸ਼ਾਹ ਨੂੰ ਆਣ ਕੇ ਦੱਸੀਆਂ ਨੇ ਕਿ ਬੰਦਾ ਬਹਾਦਰ ਬੜਾ ਸ਼ਕਤੀ ਵਾਲਾ ਹੈ ਔਰ ਕਹਿੰਦੇ ਨੇ ਬਹੁਤ ਹੀ ਲਿਆਕਤ ਹੈ, ਭਾਵ ਕਿ ਯੋਗਤਾ ਰੱਖਣ ਵਾਲਾ ਹੈ ਤੇ ਸ਼ਕਤੀ ਵਾਲਾ ਹੈ।
ਬੰਦਾ ਪੂਰਨ ਪੁਰਖ ਹੈ ਸਮਰਥ ਹੈ ਸਭ ਪਾਂਤ ਸੁਣਿਓ ਨਾ ਪੇਖਿਓ ਐਸ ਕੋ ਬਲੀ ਬਹਾਦਰ ਸਾਤ।
ਵਜ਼ੀਰ ਕਹਿੰਦਾ ਹੈ ਬਾਦਸ਼ਾਹ ਨੂੰ ਕਿ ਬੰਦਾ ਪੂਰਨ ਪੁਰਖ ਹੈ, ਮਾਨੋ ਕਿ ਹਰ ਇੱਕ ਤਰੀਕੇ ਦੇ ਨਾਲ ਉਹ ਸਮਰੱਥ ਪੁਰਸ਼ ਹੈ। ਕਹਿੰਦਾ ਸੁਣਿਓ ਨਾ ਪੇਖਿਓ ਐਸ ਕੋ, ਮੈਂ ਅੱਜ ਤੱਕ ਨਾ ਤੇ ਐਸਾ ਪੁਰਖ ਦੇਖਿਆ ਤੇ ਨਾ ਹੀ ਕਦੇ ਸੁਣਿਆ। ਬੜਾ ਬਲੀ ਹੈ, ਬੜਾ ਬਹਾਦਰ ਹੈ ਤੇ ਸੱਚਾ ਹੈ ਬੰਦਾ ਬਹਾਦਰ। ਇਸ ਤਰੀਕੇ ਦੇ ਨਾਲ ਬਾਦਸ਼ਾਹ ਦੇ ਕੋਲ ਉਸ ਵਜ਼ੀਰ ਨੇ ਸਿਫਤ ਕੀਤੀ।
ਗੱਲਾਂ ਸੁਣ ਵਜ਼ੀਰ ਦੀ ਨਿਸ਼ਾ ਹੋਈ ਹੱਥ ਜੋੜ ਕੇ ਸੀਸ ਚੁਕਾਇਆ ਏ ਬਾਦਸ਼ਾਹ ਦੇ ਪਾਸ ਸਲਾਮ ਕਹਿ ਕੇ ਸਾਰਾ ਵੇਖਿਆ ਹਾਲ ਸੁਣਾਇਆ ਏ ਬੰਦਾ ਬਾਦਸ਼ਾਹ ਵਾਲੀ ਜਾਂ ਪੀਰ ਹੈ ਈ ਪਿਆਰਾ ਰੱਬ ਦਾ ਦੇਹ ਧਰ ਆਇਆ ਏ ਉਹਨੂੰ ਦੁੱਖ ਪੀੜ ਨਾ ਕਸ਼ਟ ਕੋਈ ਅੱਖੀਂ ਦੇਖਿਆ ਤੇ ਅਜ਼ਮਾਇਆ ਏ ਪਾਣਾ ਰੱਬ ਦਾ ਸਿਰ ਤੇ ਮਨ ਬੈਠਾ ਚਿਹਰਾ ਜ਼ਰਾ ਵੀ ਨਹੀਂ ਕੁਮਲਾਇਆ ਏ ਮੂੰਹ ਲਾਲੀਆਂ ਪੱਖਦਾ ਨੂਰ ਭਰਿਆ ਸਾਰਾ ਮਾਸ ਜਲਾਦਾਂ ਨੇ ਲਾਇਆ ਏ ਬੜਾ ਕਹਿਰ ਕੀਤਾ ਗੁਨਾਹਗਾਰ ਹੋਇਓ ਐਵੇਂ ਉਸ ਨੂੰ ਤੂੰ ਸਤਾਇਆ ਏ
ਜੇ ਤੂੰ ਪੁੱਛਦੈ ਸੱਚ ਕਰਤਾਰ ਸਿੰਘਾ ਬੇੜਾ ਜਾਣ ਕੇ ਆਪ ਰੁੜਾਇਆ ਏ। ਵਜ਼ੀਰ ਨੇ ਆਣ ਕੇ ਬਾਦਸ਼ਾਹ ਨੂੰ ਆਖਿਆ ਕਿ ਉਹ ਤੇ ਕੋਈ ਵਲੀ ਹੈ, ਉਹ ਤੇ ਕੋਈ ਪੀਰ ਹੈ। ਜਲਾਦਾਂ ਨੇ ਭਾਵੇਂ ਸਰੀਰ ਤੋਂ ਮਾਸ ਦੀਆਂ ਬੋਟੀਆਂ ਲਾ ਦਿੱਤੀਆਂ ਨੇ, ਪਰ ਉਹਨੂੰ ਕੋਈ ਪੀੜਾ ਨਹੀਂ ਹੈ। ਇਸ ਤਰੀਕੇ ਦੇ ਨਾਲ ਉਸ ਨੇ ਆਣ ਕੇ ਸਿਫਤ ਕੀਤੀ। ਇਹ ਸੁਣ ਬਾਦਸ਼ਾਹ ਪੁਣ ਪਾਖਿਓ, ਜੋ ਵੈ ਚਾਹੈ ਨਿਜ ਤਨ ਰੱਖਿਓ। ਪਰ ਉਸ ਵੇਲੇ ਬਾਦਸ਼ਾਹ ਦੇ ਮਨ ਦੇ ਵਿਚ ਬੰਦੇ ਦੇ ਪ੍ਰਤੀ ਕੋਈ ਦਇਆ ਨਹੀਂ ਆਈ। ਉਸ ਵੇਲੇ ਆਪਣੇ ਵਜ਼ੀਰ ਨੂੰ ਕਹਿੰਦਾ ਹੈ ਕਿ ਜੇ ਉਹ ਆਪਣਾ ਸਰੀਰ ਰੱਖਣਾ ਚਾਹੁੰਦਾ ਹੈ ਤਾਂ ਹਮਰਾ ਸੋ ਦੀਨ ਕਬੂਲੇ। ਜੇ ਉਹਨੂੰ ਆਪਣੀ ਜਾਨ ਦੀ ਪਰਵਾਹ ਹੈ, ਜੇ ਜਿਉਂਦਾ ਰਹਿਣਾ ਚਾਹੁੰਦਾ ਹੈ ਤੇ ਹੇ ਵਜ਼ੀਰ ਜਾ ਕੇ ਉਸ ਨੂੰ ਆਖ ਕੇ ਸਾਡੇ ਦੀਨ ਨੂੰ ਕਬੂਲ ਕਰ ਲਵੇ, ਇਸਲਾਮ ਨੂੰ ਕਬੂਲ ਕਰ ਲਵੇ। ਦਹ ਮਾਰਤਬ ਵੱਡੋ ਅਮੂਲੈ, ਉਸ ਨੂੰ ਜਾ ਕੇ ਆਖੋ ਕਿ ਇਸਲਾਮ ਨੂੰ ਜੇ ਕਬੂਲ ਕਰ ਲੇਗਾ ਤੇ ਤੈਨੂੰ ਵੱਡੇ ਤੋਂ ਵੱਡਾ ਅਹੁਦਾ ਬਖਸ਼ਿਆ ਜਾਏਗਾ। ਇਸ ਤਰੀਕੇ ਦੇ ਨਾਲ ਕਹਿੰਦਾ ਜਾ ਕੇ ਉਸ ਨੂੰ ਸਮਝਾ, ਹੇ ਵਜ਼ੀਰ ਸਾਡੇ ਦੀਨ ਨੂੰ ਕਬੂਲ ਕਰ ਲਵੇ। ਬਾਦਸ਼ਾਹ ਦਾ ਕੰਬਿਆ ਦਿਲ ਵਿੱਚੋਂ, ਗੱਲਾਂ ਸੁਣ ਕੇ ਪਿਆ ਹੈਰਾਨ ਹੋਵੇ, ਜਿਹਦੇ ਵਿੱਚ ਵਜ਼ੀਰ ਹੋਣ ਸਿਫਤਾਂ, ਇਹੋ ਜਿਹਾ ਵਿਰਲਾ ਕੋਈ ਇਨਸਾਨ ਹੋਵੇ। ਜਾਓ ਕਹੋ ਉਹਨੂੰ ਮਨ ਲੈ ਆਖਾ, ਵਿੱਚ ਝੱਟ ਸੁਖੀ ਉਹਦੀ ਜਾਨ ਹੋਵੇ। ਛੱਡ ਦਿਆਂ ਮੁਆਫ ਕਸੂਰ ਕਰਾਂ, ਜਿਉਂਦਾ ਰਹੇ ਤੇ ਮੇਰਾ ਦੀਵਾਨ ਹੋਵੇ। ਮੰਨੇ ਈਨ ਮੇਰੀ ਸੂਬਾ ਕਰ ਦੇਵਾਂ, ਸਾਰੇ ਸੂਬਿਆਂ ਦੇ ਸਿਰ ਖਾਨ ਹੋਵੇ। ਜਿੰਦ ਲੋੜੀ ਦੀ ਹੈ ਸੂ ਕਰਤਾਰ ਸਿੰਘਾ, ਉਹਨੂੰ ਜਾ ਆਖੋ ਮੁਸਲਮਾਨ ਹੋਵੇ। ਬਾਦਸ਼ਾਹ ਨੇ ਆਖਿਆ ਵਜ਼ੀਰ ਜਾ ਬੰਦੇ ਨੂੰ ਜਾ ਕੇ ਕਹਿ ਦੇ ਕਿ ਇਸਲਾਮ ਨੂੰ ਕਬੂਲ ਕਰ ਲਵੇ ਤੇ ਤੇਰੇ ਸਾਰੇ ਕਸੂਰ ਮਾਫ ਕਰ ਦਿੱਤੇ ਜਾਣਗੇ ਤੇ ਤੈਨੂੰ ਮੈਂ ਆਪਣਾ ਵੱਡਾ ਦੀਵਾਨ ਬਣਾ ਦਿਆਂਗਾ। ਨਾਜ ਬੋਲ ਦੌਲੇ ਪੁਨ ਵਜ਼ੀਰ, ਫਿਰ ਬੰਦੇ ਟਿਗ ਜਾਏ ਅਧੀਰ। ਜਿਸ ਵਜ਼ੀਰ ਦਾ ਨਾਂ ਹੈ ਨਜਬੁਲ ਦੌਲਾ, ਉਹ ਫਿਰ ਬੰਦੇ ਦੇ ਕੋਲ ਬੜਾ ਹੀ ਝਿਜਕਦਾ ਹੋਇਆ ਪਹੁੰਚਿਆ। ਬਾਦਸ਼ਾਹ ਕਾ ਹੁਕਮ ਸੁਣਾਇਓ, ਆਪਣਾ ਅਦਕ ਸਨੇਹ ਜਨਾਇਓ। ਵਜ਼ੀਰ ਨੇ ਬੰਦੇ ਬਹਾਦਰ ਦੇ ਕੋਲ ਜਾ ਕੇ ਬਾਦਸ਼ਾਹ ਦਾ ਜਿਹੜਾ ਹੁਕਮ ਸੀ ਉਹ ਸੁਣਾਇਆ ਕਿ ਬਾਦਸ਼ਾਹ ਕਹਿੰਦਾ ਇਸਲਾਮ ਕਬੂਲ ਕਰ ਲੈ, ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ। ਤੇ ਨਾਲੇ ਆਪਣੇ ਵੱਲੋਂ ਵਜ਼ੀਰ ਨੇ ਉਹਦੇ ਨਾਲ ਆਪਣਾ ਤਜਨਾਈ ਪਿਆਰ ਕੀਤਾ ਤੇ ਇਸ ਤਰੀਕੇ ਦੇ ਨਾਲ ਬੰਦੇ ਨੂੰ ਜਾ ਕੇ ਵਜ਼ੀਰ ਨੇ ਆਖਿਆ, ਪੇਸ਼ ਬੰਦਿਆਂ ਦੀ ਕੁਝ ਜਾਮ ਦੀ ਨਹੀਂ, ਸੱਚੇ ਰੱਬ ਤੇ ਜੀ ਕਹਿਰਵਾਨ ਹੋਇਆ। ਗੁਣ ਭਲੇ ਸਭੇ ਵਿੱਚੋਂ ਦੂਰ ਹੁੰਦੇ, ਮਗਰੂਰਿਆ ਵਿੱਚ ਗੁਮਾਨ ਹੋਇਆ। ਬਾਦਸ਼ਾਹ ਤੈਨੂੰ ਆਖ ਕੱਲਿਆ ਏ, ਰਹਿਮ ਕਰ ਤੇਰੇ ਤੇ ਮਿਹਰਬਾਨ ਹੋਇਆ। ਦੇਵੇ ਬਖਸ਼ ਜਾਗੀਰ ਕਰਤਾਰ ਸਿੰਘਾ, ਬਚੇ ਜਿੰਦ ਤੇਰੀ ਮੁਸਲਮਾਨ ਹੋਇਆ। ਕਹਿੰਦਾ ਤੇਰੀ ਜਾਨ ਤਾਂ ਬਚ ਸਕਦੀ ਹੈ ਜੇ ਤੂੰ ਮੁਸਲਮਾਨ ਹੋ ਜਾਵੇਂ। ਇਸ ਤਰ੍ਹਾਂ ਵਜ਼ੀਰ ਨੇ ਆਖਿਆ। ਸੁਣ ਬੰਦੇ ਨੇ ਫੈਂਕਿਓ ਥੂਕੈ, ਕਾਹੇ ਉਹ ਚਾਟ ਤੂੰ ਯਾਹ ਅਚੂਕੈ। ਬੰਦੇ ਨੂੰ ਗੱਲ ਸੁਣ ਕੇ ਇੰਨਾ ਕ੍ਰੋਧ ਆਇਆ, ਕਹਿੰਦੇ ਨੇ ਬੰਦੇ ਨੇ ਥੁੱਕ ਸੁੱਟਿਆ ਜ਼ਮੀਨ ਦੇ ਉੱਤੇ ਤੇ ਵਜ਼ੀਰ ਨੂੰ ਕਹਿਣ ਲੱਗਾ ਛੇਤੀ ਦੇ ਨਾਲ ਮੇਰਾ ਥੁੱਕਿਆ ਹੋਇਆ ਜਿਹੜਾ ਥੁੱਕ ਹੈ ਨਾ ਇਸ ਨੂੰ ਛੇਤੀ ਚੱਟ ਲੈ। ਕਹਿੰਦਾ ਜਿਉਂ ਤੂੰ ਨਾ ਇਹ ਚਾਟ ਸਕੈ, ਤੈਸੇ ਹਮ ਤੋ ਦੀਨ ਨਾ ਲਹਿ। ਕਹਿੰਦਾ ਇਹ ਥੁੱਕ ਨੂੰ ਚੱਟ ਲੈ। ਕਹਿੰਦਾ ਜੇ ਤੂੰ ਚੱਟ ਲਵੇਗਾ ਮੈਂ ਦੀਨ ਕਬੂਲ ਕਰ ਲਵਾਂਗਾ, ਇਸਲਾਮ ਕਬੂਲ ਕਰ ਲਵਾਂਗਾ। ਪਰ ਬੰਦੇ ਨੇ ਆਖਿਆ ਜੇ ਤੂੰ ਇਸ ਥੁੱਕੇ ਹੋਏ ਥੁੱਕ ਨੂੰ ਨਹੀਂ ਚੱਟ ਸਕਦਾ ਤੇ ਕਹਿੰਦਾ ਫਿਰ ਮੈਂ ਉਸੇ ਤਰੀਕੇ ਦੇ ਨਾਲ ਤੁਹਾਡੇ ਦੀਨ ਨੂੰ ਇਸਲਾਮ ਨੂੰ ਕਦੇ ਕਬੂਲ ਨਹੀਂ ਕਰ ਸਕਦਾ, ਮੈਂ ਇਸਲਾਮ ਨੂੰ ਨਹੀਂ ਮੰਨਾਂਗਾ। ਇਸ ਤਰੀਕੇ ਦੇ ਨਾਲ ਬੰਦੇ ਨੇ ਜਵਾਬ ਦਿੱਤਾ ਵਜ਼ੀਰ ਨੂੰ।
ਮੁਸਲਮਾਨ ਹੋ ਜਾ ਬੰਦੇ ਜਦੋਂ ਸੁਣਿਆ, ਚਿਹਰਾ ਲਾਲ ਮੱਥੇ ਵੱਟ ਪਏ ਆ ਕੇ ਮੂੰਹੋਂ ਥੁੱਕ ਵਜ਼ੀਰ ਨੂੰ ਕਹਿਣ ਲੱਗਾ, ਅੱਗੇ ਹੋ ਕੇ ਇਸ ਨੂੰ ਚੱਟ ਆ ਕੇ, ਜਿਵੇਂ ਇਸ ਨੂੰ ਤੂੰ ਚੱਟ ਸਕਦਾ ਨਹੀਂ, ਡਿੱਠਾ ਆਪ ਤੋਂ ਕੀ ਮੇਰਾ ਘੱਟ ਆ ਕੇ, ਇਸੇ ਤਰ੍ਹਾਂ ਨਹੀਂ ਦੀਨ ਕਬੂਲ ਦਾ ਮੈਂ ਚੁੱਕਾਂ ਕਿਉਂ ਇਸਲਾਮ ਦੀ ਛੱਟ ਆ ਕੇ, ਬੱਦਾ ਹਾਂ ਨਹੀਂ ਕੱਢਦਾ ਜਾਨ ਤੇਰੀ, ਬੱਦਾ ਹਾਂ ਨਹੀਂ ਕੱਢਦਾ ਜਾਨ ਤੇਰੀ, ਦਿੱਤਾ ਦੁੱਖ ਮਾਰੀ ਮੈਨੂੰ ਸੱਟ ਆ ਕੇ, ਦੀਨ ਨਹੀਂ ਕਬੂਲ ਕਰਤਾਰ ਸਿੰਘਾ ਚੱਟ ਕਰ ਮੇਰਾ ਸਿਰ ਕੱਟ ਆ ਕੇ।
ਬੰਦੇ ਨੇ ਆਖਿਆ ਇਸਲਾਮ ਕਬੂਲ ਨਹੀਂ ਕਰਾਂਗਾ, ਜੇ ਚਾਹੁੰਦੇ ਹੋ ਤੇ ਛੇਤੀ ਦੇ ਨਾਲ ਭਾਵੇਂ ਮੇਰਾ ਸਿਰ ਕਲਮ ਕਰ ਦਿਓ, ਮੈਨੂੰ ਇਸਲਾਮ ਕਬੂਲ ਨਹੀਂ।
ਮਰਨਾ ਪਰਨਾ ਹਿੰਦ ਆ ਹਿੰਦ ਤੋ ਕਿਉਂ ਤਜੈ ਧਰਮ ਹਿਤ ਜਿੰਦ।
ਬੰਦੇ ਬਹਾਦਰ ਨੇ ਆਖਿਆ ਕਿ ਸਾਰਿਆਂ ਨੇ ਇੱਕ ਦਿਨ ਮਰ ਜਾਣਾ, ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਕੋਈ ਮੁਸਲਮਾਨ ਹੋਵੇ, ਤੇ ਕਹਿੰਦੇ ਨੇ ਜਦੋਂ ਸਾਰਿਆਂ ਨੇ ਮਰ ਹੀ ਜਾਣਾ ਤੇ ਫਿਰ ਮੈਂ ਮੌਤ ਤੋਂ ਡਰਦਾ ਹੋਇਆ ਜੀਵਨ ਨੂੰ ਬਚਾਉਣ ਦੇ ਵਾਸਤੇ ਕਿਉਂ ਆਪਣਾ ਧਰਮ ਛੱਡਾਂ, ਮੈਂ ਨਹੀਂ ਛੱਡ ਸਕਦਾ।
ਕਾਲ ਨਹੀਂ ਜੇ ਤੁਰਕੈ ਮਾਰੇ ਤੋ ਤੁਮ ਨਿਜ ਬੜ ਦੇਹ ਦਿਖਾਰੇ।
ਕਹਿੰਦਾ ਹੇ ਵਜ਼ੀਰ, ਜੇਕਰ ਕਾਲ ਜਿਹੜੀ ਮੌਤ ਹੈ ਤੁਰਕਾਂ ਨੂੰ ਨਹੀਂ ਮਾਰਦੀ ਮੁਸਲਮਾਨਾਂ ਨੂੰ ਨਹੀਂ ਮਾਰਦੀ, ਤੇ ਕਹਿੰਦਾ ਤੁਸੀਂ ਆਪਣੇ ਵੱਡਿਆਂ ਨੂੰ ਦਿਖਾ ਦਿਓ ਜਿਉਂਦੇ, ਉਹ ਵੀ ਤੇ ਸਾਰੇ ਮਾਰੀ ਗਏ ਨੇ ਨਾ।
ਮ੍ਰਿਤ ਦੁੱਖ ਸੁਖ ਭੁੱਖ ਕੇ ਪਿਆਸਾ ਹਾਣ ਲਾਭ ਸਭ ਕੋ ਜਬ ਖਾਸਾ।
ਬੰਦੇ ਨੇ ਆਖਿਆ ਮੌਤ ਦੁੱਖ ਸੁਖ ਭੁੱਖ ਤ੍ਰੇਹ ਹਾਨੀ ਤੇ ਲਾਭ ਸਾਰਿਆਂ ਦੇ ਉੱਤੇ ਇੱਕੋ ਜਿਹਾ ਵਿਆਪ ਰਿਹਾ। ਮੁਸਲਮਾਨਾਂ ਨੂੰ ਵੀ ਭੁੱਖ ਲੱਗਦੀ ਹੈ, ਉਹਨਾਂ ਨੂੰ ਵੀ ਪਿਆਸ ਲੱਗਦੀ ਹੈ, ਉਹਨਾਂ ਨੂੰ ਵੀ ਦੁੱਖ ਹੁੰਦੇ ਨੇ, ਉਹਨਾਂ ਨੂੰ ਵੀ ਸੁੱਖ ਹੁੰਦੇ ਨੇ, ਤੇ ਮੁਸਲਮਾਨ ਵੀ ਮਰਦੇ ਨੇ। ਇਸੇ ਤਰ੍ਹਾਂ ਹਿੰਦੂਆਂ ਦੀ ਗੱਲ ਹੈ, ਸਾਰਾ ਕੁਝ ਕਹਿੰਦਾ ਸਾਂਝਾ ਹੀ ਹੋ ਰਿਹਾ, ਤੇ ਕਹਿੰਦਾ ਜੇ ਕਰ ਮੌਤ ਨਹੀਂ ਆਉਂਦੀ ਤੁਰਕਾਂ ਨੂੰ ਤੇ ਤੁਸੀਂ ਆਪਣੇ ਵੱਡੇ ਦਿਖਾ ਦਿਓ ਕਿ ਹੁਣ ਉਹ ਕਿੱਥੇ ਨੇ।
ਤੋ ਫਿਰ ਮੈਂ ਕਿਉਂ ਧਰਮ ਤਜਾਵੋ ਏਕ ਬਾਤ ਤੋਹੇ ਔਰ ਸੁਣਾਵੋ।
ਕਹਿੰਦਾ ਜਦੋਂ ਕੋਈ ਫਰਕ ਹੀ ਨਹੀਂ ਹੈ, ਦੁੱਖ ਵੀ ਇੱਕੋ ਜਿਹੇ ਆਉਣੇ ਨੇ ਸੁੱਖ ਵੀ ਇੱਕੋ ਜਿਹੇ ਆਉਣੇ ਨੇ ਤੇ ਮੌਤ ਵੀ ਹਰ ਇੱਕ ਨੂੰ ਆਉਣੀ ਹੈ, ਭਾਵੇਂ ਉਹ ਮੁਸਲਮਾਨ ਹੋਵੇ ਭਾਵੇਂ ਹਿੰਦੂ ਹੋਵੇ, ਤੇ ਬੰਦਾ ਕਹਿਣ ਲੱਗਾ ਫਿਰ ਮੈਂ ਕਿਉਂ ਆਪਣਾ ਧਰਮ ਛੱਡਾਂਗਾ। ਇਸ ਤਰੀਕੇ ਦੇ ਨਾਲ ਬੰਦੇ ਨੇ ਆਖਿਆ ਮੈਂ ਤੈਨੂੰ ਇੱਕ ਹੋਰ ਵੀ ਗੱਲ ਦੱਸਣੀ ਚਾਹੁੰਦਾ।
ਜਿਉਂ ਕੋਉ ਨਰ ਦਾਣੇ ਚਬ ਹੈ ਕਰਮੈ ਕੋਉ ਮੁਖਮੈ ਫਬ ਹੈ।
ਪ੍ਰਮਾਣ ਦੇ ਕੇ ਬੰਦਾ ਬਹਾਦਰ ਵਜ਼ੀਰ ਨੂੰ ਕਹਿ ਰਿਹਾ, ਕਹਿੰਦਾ ਮੰਨ ਲਓ ਕਿ ਕੋਈ ਆਦਮੀ ਦਾਣੇ ਚਬ ਰਿਹਾ, ਕੁਝ ਦਾਣੇ ਉਹਦੇ ਹੱਥ ਦੇ ਵਿੱਚ ਹੁੰਦੇ ਨੇ ਤੇ ਕੁਝ ਉਹਨੇ ਮੂੰਹ ਦੇ ਵਿੱਚ ਪਾਏ ਹੁੰਦੇ ਨੇ।
ਕੋਉ ਚਬਾਏ ਲੰਘਾਏ ਭਰੇ ਬਹੁ ਝੋਲੀ ਪਾਤਰ ਮੈਂ ਧਰੇ।
ਤੇ ਇਸ ਤੋਂ ਇਲਾਵਾ ਕਈਆਂ ਨੂੰ ਚਬਾ ਕੇ ਦਾਣਿਆਂ ਨੂੰ ਉਹ ਅੰਦਰ ਲਗਾ ਚੁੱਕਾ ਹੁੰਦਾ ਹੈ ਤੇ ਕਈ ਦਾਣੇ ਉਹਦੀ ਝੋਲੀ ਦੇ ਵਿੱਚ ਜਾਂ ਭਾਂਡੇ ਦੇ ਵਿੱਚ ਅਜੇ ਬਾਕੀ ਰੱਖੇ ਹੋਏ ਹੁੰਦੇ ਨੇ।
ਹੇਤ ਚਬਾਨੇ ਤਿੰਨ ਦਿਸ ਤੱਕ ਹੈ ਸਨੇ ਸਨੇ ਆਖਰ ਸਭ ਛੱਕ ਹੈ।
ਤੇ ਕਹਿੰਦਾ ਜਿਹੜੇ ਉਹਦੇ ਕੋਲ ਬਾਕੀ ਬਚੇ ਹੋਏ ਦਾਣੇ ਹੁੰਦੇ ਨੇ ਉਹ ਉਹਨਾਂ ਦਾਣਿਆਂ ਦੇ ਵੱਲ ਵੇਖਦਾ ਰਹਿੰਦਾ ਤੇ ਹੌਲੀ ਹੌਲੀ ਉਹਨਾਂ ਨੂੰ ਵੀ ਖਾ ਜਾਂਦਾ, ਇਸੇ ਤਰ੍ਹਾਂ ਅਖੀਰ ਦੇ ਵਿੱਚ ਸਾਰੇ ਦਾਣੇ ਉਹ ਖਾ ਜਾਂਦਾ।
ਕਹਿੰਦਾ ਤਿਉਂ ਹੀ ਕਾਲ ਖਾਏ ਕਿਛ ਖੈ ਹੈ ਬਾਕੀ ਸਭ ਕੀ ਔਰ ਤਕੈ ਹੈ।
ਕਹਿੰਦਾ ਜੋ ਕਾਲ ਹੈ ਜੋ ਮੌਤ ਹੈ ਇਹ ਵੀ ਉਸ ਮਨੁੱਖ ਦੀ ਤਰ੍ਹਾਂ ਜਿਹੜਾ ਦਾਣੇ ਚਬ ਰਿਹਾ। ਕਹਿੰਦਾ ਮੌਤ ਨੇ ਕਈ ਤੇ ਦਾਣੇ ਖਾ ਲਏ ਨੇ ਤੇ ਬਾਕੀ ਦੇ ਜਿਹੜੇ ਬਚੇ ਨੇ ਨਾ ਉਹਨਾਂ ਦੇ ਵੱਲ ਮੌਤ ਦੇਖ ਰਹੀ ਹੈ ਕਿ ਕਦੋਂ ਇਹਨਾਂ ਨੂੰ ਮੈਂ ਖਾ ਜਾਣਾ।
ਅਰ ਮੇਰਾ ਤਨ ਤੋਇਆ ਬੈਸੇ ਮੁਖ ਮੈਂ ਪਾਰੇ ਉਹਨਾਂ ਨਿਗਲਿਓ ਜੈਸੇ।
ਤੇ ਬੰਦੇ ਬਹਾਦਰ ਨੇ ਆਖਿਆ ਇਸ ਵੇਲੇ ਮੇਰਾ ਜਿਹੜਾ ਸਰੀਰ ਹੈ ਨਾ ਉਸ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਜਿਵੇਂ ਕਿਸੇ ਨੇ ਮੂੰਹ ਦੇ ਵਿੱਚ ਤੇ ਪਾ ਲਿਆ ਹੋਵੇ ਪਰ ਅਜੇ ਅੰਦਰ ਨਾ ਲਗਾਇਆ ਹੋਵੇ। ਮੇਰੇ ਸਰੀਰ ਦੀ ਹਾਲਤ ਹੁਣ ਇਸ ਤਰ੍ਹਾਂ ਦੀ ਹੋ ਗਈ।
ਗੁਰੂ ਹਮਾਰੇ ਕਹੇ ਜੋ ਬੈਨਾ ਸਹੀ ਪਾਏ ਮੈਂ ਪੇਖੇ ਨੈਨਾ।
ਬੰਦੇ ਬਹਾਦਰ ਨੇ ਆਖਿਆ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ ਸੀ ਉਹ ਮੈਂ ਅੱਖਾਂ ਦੇ ਨਾਲ ਵੇਖੇ ਨੇ ਕਿ ਉਹ ਸਾਰੇ ਸੱਤ ਹੋ ਰਹੇ ਨੇ, ਸੱਚੇ ਹੋ ਰਹੇ ਨੇ।
ਉਨਹੀ ਸਰਾਪ ਰੱਖਿਓ ਮੋਹ ਰਰ ਹੈ ਤੂੰ ਤੁਰਕਣ ਤੇ ਕਰ ਤੇ ਮਰ ਹੈ।
ਕਹਿੰਦਾ ਹੈ ਕਿ ਉਹਨਾਂ ਨੇ ਸਰਾਪ ਦੇ ਰੱਖਿਆ ਸੀ ਮੇਰੇ ਵਾਸਤੇ ਕਿ ਜੇ ਮੈਂ ਉਹਨਾਂ ਦੇ ਹੁਕਮਾਂ ਨੂੰ ਨਾ ਮੰਨਿਆ ਤੇ ਮੇਰਾ ਜਿਹੜਾ ਨਾਸ ਹੈ ਨਾ ਤੁਰਕਾਂ ਦੇ ਹੱਥੋਂ ਹੋ ਜਾਏਗਾ।
ਸੂਰ ਸਸੀ ਜੇ ਉਲਟ ਚਰ ਹੈ ਤੋ ਪੀ ਸੋ ਕਿਸ ਬਿਦ ਤੇ ਨਹੀਂ ਟਰ ਹੈ।
ਬੰਦੇ ਨੇ ਆਖਿਆ ਕਿ ਮੇਰੇ ਸਤਿਗੁਰੂ ਦੇ ਜਿਹੜੇ ਬਚਨ ਨੇ ਇੰਨੇ ਅਟਲ ਨੇ ਮਾਨੋ ਕਿ ਸੂਰਜ ਤੇ ਚੰਦਰਮਾ ਭਾਵੇਂ ਪੁੱਠੇ ਚੜ ਜਾਣ ਇਹ ਭਾਵੇਂ ਉਲਟੇ ਚੜ ਜਾਣ ਪਰ ਮੇਰੇ ਜਿਹੜੇ ਸਤਿਗੁਰੂ ਦੇ ਬਚਨ ਨੇ ਨਾ ਉਹ ਕਿਸੇ ਦੇ ਟਾਲਿਆਂ ਨਹੀਂ ਟਰ ਸਕਦੇ, ਉਹ ਮਾਨੋ ਇਸ ਤਰ੍ਹਾਂ ਦੇ ਅਟਲ ਨੇ। ਇਸ ਤਰੀਕੇ ਦੇ ਨਾਲ ਗਿਆਨ ਦੀਆਂ ਗੱਲਾਂ ਵਜ਼ੀਰ ਨੂੰ ਉਸਨੇ ਇਸ ਤਰ੍ਹਾਂ ਆਖੀਆਂ।
ਜਿਹੜਾ ਜੰਮਿਆ ਉਸ ਅਖੀਰ ਮਰਨਾ ਕਿਹੜੀ ਗੱਲ ਤੋਂ ਧਰਮ ਗਵਾਵਣਾ ਏ ਹਿੰਦੂ ਹੋਏ ਚਾਹੇ ਮੁਸਲਮਾਨ ਹੋਵੇ ਹਰ ਇੱਕ ਨੂੰ ਕਾਲ ਨੇ ਖਾਵਣਾ ਏ। ਮੈਨੂੰ ਦੱਸ ਜੇ ਨਹੀਂ ਮੁਸਲਮਾਨ ਮਰਦੇ ਝੂਠ ਸ਼ੇਖੀਆਂ ਪਿਆ ਜਤਾਵਣਾ ਏ ਹੱਥੀ ਸੈਂਕੜੇ ਰੋਲ ਮੈਦਾਨ ਮਾਰੇ ਮੈਨੂੰ ਮੂਰਖਾ ਪਿਆ ਪਰਮਾਵਣਾ ਏ। ਮੁਸਲਮਾਨ ਤੇ ਹਿੰਦੂਆਂ ਰੱਬ ਸਾਂਝਾ ਕੀਤਾ ਆਪਣਾ ਦੋਹਾਂ ਨੇ ਪਾਵਣਾ ਏ ਉਥੇ ਕਿਸੇ ਦਾ ਨਹੀਂ ਲਿਹਾਜ਼ ਹੋਣਾ ਲੇਖਾ ਆਪਣਾ ਆਪ ਚੁਕਾਵਣਾ ਏ। ਨਹੀਂ ਹਿੰਦੂਆਂ ਦਾ ਰੱਬ ਸਮਝ ਵੈਰੀ ਨਹੀਂ ਤੁਸਾਂ ਨੂੰ ਯਾਰ ਬਣਾਵਣਾ ਏ ਅੱਗੇ ਜ਼ਾਤ ਨੂੰ ਕਿਸੇ ਨੇ ਪੁੱਛਣਾ ਨਹੀਂ ਬੀਜ ਬੀਜਿਆ ਬੰਦਿਆਂ ਖਾਵਣਾ ਏ। ਨੇਕ ਅਮਲਾਂ ਬਾਜ ਨਾ ਛੁਟਕਾਰਾ ਰੱਬ ਤਕੜੀ ਤੋਲ ਤੁਲਾਵਣਾ ਏ ਸੱਚੇ ਰੱਬ ਦੇ ਜਾਣ ਹਜ਼ੂਰ ਜਾ ਕੇ ਬਿਨਾਂ ਬੰਦਗੀ ਦੇ ਪਛਤਾਵਣਾ ਏ। ਮੁਸਲਮਾਨ ਵੀ ਹੋਏ ਜੇ ਅੰਤ ਮਰਨਾ ਫੇਰ ਕਾਸ ਨੂੰ ਦਿਲ ਡੁਲਾਵਣਾ ਏ ਦੁੱਧ ਛੱਡ ਕੇ ਪੀਵਣਾ ਜ਼ਹਿਰ ਹੱਥੀ ਮੋਤੀ ਸੁੱਟ ਚੋਲੀ ਕੂੜਾ ਪਾਵਣਾ ਏ। ਵੱਲੋਂ ਜੱਗ ਦੇ ਸੀਸ ਸਵਾ ਪਏ ਦਰਗਾਹ ਤੋਂ ਫਿਟਕਿਆ ਜਾਵਣਾ ਏ ਕਰ ਬੰਦਗੀ ਲੈ ਕਰਤਾਰ ਸਿੰਘਾ ਕਾਨੂੰ ਸਵਾਸ ਅਮੋਲੇ ਗਵਾਵਣਾ ਏ।
ਇਹ ਬੰਦਿਆ ਬੰਦਗੀ ਕਰ ਲੈ ਕਿਉਂ ਆਪਣੇ ਕੀਮਤੀ ਜਿਹੜੇ ਸਵਾਸ ਨੇ ਉਹਨਾਂ ਨੂੰ ਵਿਕਾਰ ਦੇ ਵਿੱਚ ਗਵਾ ਰਿਹਾ। ਇਸ ਤਰੀਕੇ ਦੇ ਨਾਲ ਬੰਦਾ ਬਹਾਦਰ ਨੇ ਵਜ਼ੀਰ ਨੂੰ ਆਖਿਆ।
ਪੁਨ ਪੁਨ ਜਬ ਵਜ਼ੀਰ ਯੋ ਕਹਿ ਮਾਨੋ ਦੀਨ ਦੁਖ ਸਭ ਜੈ ਹੈ।
ਹੁਣ ਵਜ਼ੀਰ ਬਾਰ ਬਾਰ ਬੰਦੇ ਨੂੰ ਕਹਿੰਦਾ ਕਿ ਤੂੰ ਦੀਨ ਨੂੰ ਕਬੂਲ ਕਰ ਲੈ, ਇਸਲਾਮ ਨੂੰ ਕਬੂਲ ਕਰ ਲੈ, ਜੇਕਰ ਇਸਲਾਮ ਧਰਮ ਨੂੰ ਮੰਨ ਲਵੇਗਾ ਤੇ ਤੇਰੇ ਸਾਰੇ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਣਗੇ।
ਫਿਰ ਬੰਦੇ ਹੈ ਕੋਪ ਉਚਾਰੋ ਲੱਖ ਲਾਣਤ ਹੈ ਦੀਨ ਤੁਮਾਰੋ।
ਜਦੋਂ ਬਾਰ ਬਾਰ ਉਸਨੇ ਸਤਾਇਆ ਤੇ ਉਸ ਵੇਲੇ ਬੰਦੇ ਨੇ ਕ੍ਰੋਧ ਦੇ ਨਾਲ ਆਖਿਆ ਜਿਹੜੇ ਦੀਨ ਦੀ ਬਾਰ ਬਾਰ ਤੂੰ ਦੁਹਾਈ ਦੇ ਰਿਹਾ, ਕਹਿੰਦਾ ਲੱਖ ਲਾਣਤ ਹੈ ਤੁਹਾਡੇ ਦੀਨ ਦੇ ਉੱਤੇ।
ਹਮ ਨਹੀਂ ਮਾਨ ਔਰ ਬਾਤ ਲਿਓ ਜਾਣ ਜੋ ਚਹਿ ਬਖੇ।
ਬੰਦੇ ਬਹਾਦਰ ਨੇ ਆਖਿਆ ਕਿ ਮੈਂ ਹੋਰ ਕਿਸੇ ਗੱਲ ਨੂੰ ਨਹੀਂ ਮੰਨਦਾ, ਇਸ ਕਰਕੇ ਭਾਵੇਂ ਤੁਸੀਂ ਮੇਰੀ ਜਾਨ ਤੇ ਲੈ ਲਓ ਪਰ ਮੈਂ ਇਸਲਾਮ ਕਬੂਲ ਨਹੀਂ ਕਰ ਸਕਦਾ। हमरे गुरु नौमे तन जैसे दियो दैनो चह हम पी तैसे। कह लगा कि जिस तरीके दे नाल साडे सतगुरु तेग बहादुर जी नौवे सतगुरा ने अपने शीस दा बलिदान दिता सी, अपने धर्म नू नहीं सी छड़िया, इसे तरह बंदा कहिंदा मैं भी अपनी कुर्बानी दे देंगा पर अपने धर्म नू नहीं छड़ांगा।
नौ रंग जेब बहुत चख मारी, नाह ताह की गुरु एक तारी।
बंदे बहादुर ने वजीर नू आख्या के जिस तरह तू मेरे नाल आड़ा लाया है, इसे तरह औरंगजेब ने भी बड़ा सतगुरां दे नाल आड़ा लाया सी, पर सतगुरु तेग बहादुर जी ने एक भी गल ओदी नहीं सी मन्नी।
त्यों तुम लोग शरा के कुत्ते, पौकत व्यर्थ जागत सुते।
बंदा कहिंदा है कि तुसी अपनी शरा दे कुत्तियां वर्गे हो, ते मानो के बेकार दे विच पौंक दे हो, ते तुसी जाग दे भी सुत्यां वर्गे।
गदा शरे के कूड़े लदे, मूरख दुख ते छुटे ना कदे।
कहिंदा है कि तुसी शरा रूपी गदे हो, ते कहिंदा है कि झूठ दे नाल तुसी लदे होए हो, तुसी मूर्ख हो, कदे भी दुख तो बच नहीं सकदे, छुट नहीं सकदे।
हिंद या हिंद सबे समय की, जे तक जीव जगत अबे बेकी।
बंदे ने आख्या हिंदू ते मुसलमान मानो के एको ही वर्गे ने, जिस मनुख नू ज्ञान नहीं है मानो के ओ अज्ञानी है, ते कहंदे ने ओ मनुख दुखी पौंदा है।
बिपर कोलाल के चूड़े काजी, लाद रखे सब इन हो पाजी।
कहिंदा है कि जड़े पंडित ने मानो के कलाला वर्गे ने, भाव ब्राह्मण रूप कमियार हन, ते जड़े काजी ने ओ चूड़िया वर्गे ने, ते कहिंदे ने इन्हां सारिया ने मानो के अपने उते पाज दा जड़ा झूठ दा पर्दा है ना, उस नू ही लद रखे है।
ज्यो अकाल पुरख के प्यारे, साधु भगत विवेकी सारे।
बंदे ने आख्या जेड़े ने अकाल पुरख दे प्यारे ओ साधु ने, ओ भगत ने, ते उन्हां नू ज्ञान दी प्राप्ति है, ओ सारे ही विवेकी ने।
मार शरा के सिर पै पौला, पावत है प्रमोद युत मौला।
बंदे ने आख्या जेड़े साधु ने, जेड़े भगत ने, जिन्हां नू ज्ञान दी प्राप्ति है, ओ ते मानो के शरा दे सिर दे उते जुतियां मारदे ने, ते आनंद सहित मौला परमेश्वर नू ओ सहजे ही पा लैंदे ने।
खुद खुदा ए लख आनंद रहे, बिन अधिकारी भेद ना कहे।
बंदे ने आख्या कि ओ अपने आप नू खुद नू खुदा मनदे ने, ते आनंद दे विच हमेशा ही मगन रहिंदे ने, पर जेड़ा अधिकारी नहीं है इस ज्ञान दा, ओ इस भेद नू जान नहीं सकदा, नहीं पा सकदा।
सो यत उत्तम है जग थोरे, मंद आदम आदम आत्म करोरे।
पर बंदा बहादुर ने आख्या जेड़े ने साधु, जेड़े ने भगत, जेड़े आनंद दे विच मगर लैंदे ने, जेड़े सहजे ही परमेश्वर नू पा लैंदे ने, कहिंदा ओ उत्तम जेड़े बंदे ने ना ओ थोड़े ने, बहुते नहीं हन। कहिंदा मद आदम आदम आत्म करोर है, मानो के दरमियाने दर्जे दे नीच ते नीचा तो नीच करोड़ा बंदे ने, पर जेड़े धर्म दे अधिकारी ने ओ थोड़े हुंदे ने।
जैसे पाहन तो है सारे, सेत कसौटी कहूं कतारे।
बंदे बहादुर ने प्रमाण दे के आख्या, कहिंदा मानो के पत्थरां दे विच सारे ही पत्थर हुंदे ने, पर कहिंदे ने के चिट्टे रंग दी कसौटी वाला पत्थर किते किते लभदा।
फेर हरीक तिन ते पी थोरे, रतन खान अतसै लग पोरे।
इसे तरीके दे नाल मानो के कीमती पत्थरां विचों जेड़ा हीरा है ना ओ विरला ही हुंदा है, ਕਿਤੇ ਥੋੜੇ ਲੱਭਦੇ ਨੇ ਹੀਰੇ, ਤੇ ਹੀਰਿਆਂ ਤੋਂ ਉੱਤੋਂ ਹੁੰਦਾ ਹੈ ਰਤਨ, ਤੇ ਕਹਿੰਦਾ ਰਤਨ ਦੀਆਂ ਜਿਹੜੀਆਂ ਖਾਨਾਂ ਨੇ ਨਾ ਉਹ ਵੀ ਬਹੁਤੀਆਂ ਨਹੀਂ ਹੁੰਦੀਆਂ, ਉਹ ਥੋੜੀਆਂ ਹੀ ਹੁੰਦੀਆਂ।
ਜਿਉਂ ਥੋੜਾ ਤਿਉਂ ਕੀਮਤ ਜ਼ਿਆਦਾ, ਪਾਵਤ ਦਰਜਾ ਸੋ ਮਹਾਦਾ।
ਬੰਦੇ ਨੇ ਆਖਿਆ ਜਿਹੜੀ ਚੀਜ਼ ਹੁੰਦੀ ਹੈ ਥੋੜੀ, ਉਹਦੀ ਹਮੇਸ਼ਾ ਹੀ ਕੀਮਤ ਜ਼ਿਆਦਾ ਹੁੰਦੀ ਹੈ, ਤੇ ਹਰ ਇੱਕ ਜਗ੍ਹਾ ਦੇ ਉੱਤੇ ਉਹਨੂੰ ਮਾਨੋ ਵੱਡਾ ਦਰਜਾ ਮਿਲਦਾ। ਇਹ ਕਾਮ ਜੀ ਗੱਲ ਹੈ ਕਿ ਜਿਹੜੀ ਚੀਜ਼ ਦੀ ਥੁੜ ਹੋ ਜਾਵੇ ਉਹ ਚੀਜ਼ ਮਹਿੰਗੀ ਹੋ ਜਾਂਦੀ ਹੈ। ਕੋਈ ਵੀ ਚੀਜ਼ ਲਾ ਲੋ, ਜਿਹੜੀ ਚੀਜ਼ ਘੱਟ ਹੁੰਦੀ ਹੈ ਉਹ ਮਹਿੰਗੀ ਹੁੰਦੀ ਹੈ, ਕਿਉਂਕਿ ਉਹ ਲੱਭਦੀ ਨਹੀਂ। ਇਸੇ ਤਰ੍ਹਾਂ ਕਹਿੰਦਾ ਹੈ ਕਿ ਜਿਹੜੀ ਚੀਜ਼ ਦੀ ਤਾਦਾਦ ਜ਼ਿਆਦਾ ਹੈ ਉਹ ਆਮ ਮਿਲ ਜਾਂਦੀ ਹੈ, ਜਿਹੜੀ ਚੀਜ਼ ਦੀ ਤਾਦਾਦ ਥੋੜੀ ਹੈ ਉਹ ਸਹਿਜੇ ਨਹੀਂ ਮਿਲਦੀ, ਉਹਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ ਤੇ ਲੱਭਦੀ ਵੀ ਕਿਤੇ ਕਿਤੇ।
ਤੈਸੇ ਸੈਲ ਸ਼ਰੇ ਬਥੇਰੇ, ਗਾਹਕ ਥੋਰ ਹਕੀਕਤ ਕੇਰੇ।
ਬੰਦੇ ਬਹਾਦਰ ਨੇ ਆਖਿਆ ਇਸੇ ਤਰ੍ਹਾਂ, ਮਾਨੋ ਕੇ ਸ਼ਰੇਈ ਰੂਪ ਪੱਥਰ ਬਹੁਤੇ ਹਨ, ਪਰ ਕਹਿੰਦੇ ਨੇ ਗਾਹਕ ਜਿਹੜੇ ਨੇ ਨਾ ਇਹਨਾਂ ਨੂੰ ਖਰੀਦਣ ਵਾਲੇ ਉਹ ਹਕੀਕਤ ਕੇਰੇ ਨੇ, ਭਾਵ ਕੇ ਗਿਆਨ ਦੀ ਅਵਸਥਾ ਵਾਲੇ ਥੋੜੇ ਹੁੰਦੇ ਨੇ।
ਤਾਰੀ ਕਤ ਵਾਰੇ ਲਾਗੇ ਉਣ ਤੇ, ਆਰਫ ਰਥਨ ਮਿਲਤ ਕਿਤ ਗੁਣ ਤੇ।
ਮਾਨੋ ਕੇ ਮੁਰਸ਼ਦ ਦੇ ਦੱਸੇ ਤਰੀਕੇ ਦੇ ਅਨੁਸਾਰ ਚੱਲਣ ਵਾਲੇ ਬੜੇ ਘੱਟ ਹੁੰਦੇ ਨੇ, ਤੇ ਕਹਿੰਦਾ ਆਰਫ ਰਤਨ ਮਿਲਤ ਕਿਸ ਗੁਣ ਤੇ। ਮਾਨੋ ਕੇ ਬ੍ਰਹਮ ਗਿਆਨੀਆਂ ਰੂਪ ਰਤਨ ਕਿਤੇ ਵਿਚਾਰਿਆਂ ਭਾਵ ਟੋਲਿਆਂ ਹੀ ਮਿਲਦੇ ਨੇ, ਸਹਿਜੇ ਨਹੀਂ ਲੱਭ ਜਾਂਦੇ।
ਤਿਉਂ ਹੀ ਪਾਮਰ ਦੁਤੀ ਵਸ਼ਈ, ਜਗਿਆ ਸੀ ਗਿਆਨੀ ਕਹਿ ਲਈ।
ਇਸੇ ਤਰੀਕੇ ਦੇ ਨਾਲ ਬੰਦੇ ਨੇ ਆਖਿਆ ਕਿ ਜਿਹੜੇ ਪਾਵਰ ਨੇ ਤੇ ਜਿਹੜੇ ਵਿਸ਼ਈ ਨੇ ਤੇ ਜਿਹੜੇ ਜਗਿਆਸੀ ਨੇ ਤੇ ਜਿਹੜੇ ਗਿਆਨੀ ਨੇ, ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਸਟੇਜਾਂ ਨੇ, ਵੱਖਰੀਆਂ ਵੱਖਰੀਆਂ ਹਾਲਤਾਂ ਨੇ।
ਕਹਿੰਦਾ ਦਰਜੇ ਚਾਰ ਨਰਨ ਕੇ ਇਹੀ ਨਿਗਮ ਆਗਮ ਸਭ ਹਿੰਦ ਕਹੇ ਹੀ।
ਕਹਿੰਦਾ ਹੈ ਕਿ ਹਿੰਦੂਆਂ ਦੇ ਸਾਰੇ ਵੇਦ ਸ਼ਾਸਤਰ ਇਹ ਗੱਲ ਦੱਸਦੇ ਨੇ ਕਿ ਮਨੁੱਖਾਂ ਦੇ ਚਾਰ ਦਰਜੇ ਹੁੰਦੇ ਨੇ। ਪਹਿਲਾ ਦਰਜਾ ਹੁੰਦਾ ਹੈ ਪਾਵਰ, ਦੂਜਾ ਹੁੰਦਾ ਹੈ ਵਿਸ਼ਈ, ਤੀਜਾ ਹੁੰਦਾ ਹੈ ਜਗਿਆਸੀ ਤੇ ਚੌਥਾ ਹੁੰਦਾ ਹੈ ਗਿਆਨੀ। ਮਾਨੋ ਕੇ ਚਾਰ ਇਹਨਾਂ ਦੇ ਦਰਜੇ ਨੇ ਮਨੁੱਖਾਂ ਦੇ।
ਨਿਜ ਕੁਟੰਬ ਯਾਰ ਪੇਟੈ ਪਾਰ, ਤਿੰਨ ਕੋ ਪਾਮਰ ਵੇਦ ਉਚਾਰੈ।
ਬੰਦੇ ਨੇ ਆਖਿਆ ਕਿ ਜਿਹੜੇ ਆਪਣੇ ਪਰਿਵਾਰ ਨੂੰ ਪਾਲਦੇ ਨੇ ਤੇ ਆਪਣੇ ਢਿੱਡ ਨੂੰ ਪਾਲਦੇ ਨੇ ਮਨੁੱਖ, ਮਾਨੋ ਕੇ ਵੇਦ ਸ਼ਾਸਤਰ ਕਹਿੰਦੇ ਨੇ ਕਿ ਉਹ ਪਾਵਰ ਪੁਰਖ ਨੇ।
ਸਵਰਗ ਭੋਗ ਹਿਤ ਜੋ ਕਿਛ ਕਰ ਹੈ, ਕੋਵਿਦ ਤਿਨ ਵਿਸ਼ਈ ਉਚਰ ਹੈ।
ਸਵਰਗ ਦੇ ਭੋਗਾਂ ਦੇ ਵਾਸਤੇ ਜਿਹੜੇ ਹਰ ਇੱਕ ਸੰਭਵ ਯਤਨ ਕਰਦੇ ਨੇ, ਵਿਦਵਾਨ ਲੋਕ ਕਹਿੰਦੇ ਨੇ ਕਿ ਉਹ ਵਿਸ਼ਈ ਨੇ, ਉਹਨਾਂ ਨੂੰ ਵਿਸ਼ਈ ਆਖਿਆ ਜਾਂਦਾ।
ਉਬੈ ਲੋਗ ਸੁਖ ਚਹਿ ਨ ਜੋਈ, ਭਜ ਹੈ ਪ੍ਰਭੂ ਜਗਿਆਸੂ ਸੋਈ।
ਤੇ ਕਹਿੰਦਾ ਹੈ ਕਿ ਜਿਹੜੇ ਦੋਵੇਂ ਹੀ ਲੋਕਾਂ ਦੇ ਸੁਖਾਂ ਨੂੰ ਨਹੀਂ ਚਾਹੁੰਦੇ, ਬਸ ਇੱਕ ਪ੍ਰਭੂ ਦਾ ਭਜਨ ਕਰਦੇ ਨੇ, ਉਸ ਦੀ ਬੰਦਗੀ ਕਰਦੇ ਨੇ, ਜਗਿਆਸੂ ਸੋਈ, ਉਹਨਾਂ ਨੂੰ ਕਿਹਾ ਜਾਂਦਾ ਹੈ ਜਗਿਆਸੂ।
ਖੁਦ ਖੁਦਾਏ ਬ੍ਰਹਮਾ ਨ ਮਾਨ, ਤਿੰਨ ਕੋ ਗਿਆਨੀ ਗ੍ਰੰਥ ਬਖਾਨ।
ਤੇ ਕਹਿੰਦਾ ਸਾਰਿਆਂ ਤੋਂ ਉੱਚੇ ਦਰਜੇ ਦੇ ਉਹ ਲੋਕ ਹੁੰਦੇ ਨੇ ਜਿਹੜੇ ਮਾਨੋ ਕੇ ਆਪਣੇ ਆਪ ਨੂੰ ਖੁਦਾ ਮੰਨਦੇ ਨੇ, ਔਰ ਮੈਂ ਹੀ ਬ੍ਰਹਮ ਹਾਂ, ਜਿਹੜੇ ਇਸ ਤਰ੍ਹਾਂ ਮੰਨਦੇ ਨੇ। ਤਿੰਨ ਕੋ ਗਿਆਨੀ ਗ੍ਰੰਥ ਬਖਾਨਾ, ਉਹਨਾਂ ਨੂੰ ਗਿਆਨੀ ਆਖਿਆ ਜਾਂਦਾ ਹੈ। ਸਾਰੇ ਗ੍ਰੰਥ ਇਸ ਤਰ੍ਹਾਂ ਕਹਿੰਦੇ ਨੇ, ਚਾਰ ਦਰਜੇ ਨੇ ਜਿਹੜੇ ਆਪਣੇ ਪੇਟ ਦੇ ਵਾਸਤੇ ਤੇ ਆਪਣੇ ਪਰਿਵਾਰ ਦੇ ਵਾਸਤੇ ਕਮਾਈ ਕਰਦੇ ਨੇ ਉਹ ਪਾਵਨ ਨੇ, ਜਿਹੜੇ ਸਵਰਗ ਦੇ ਭੋਗਾਂ ਦੇ ਵਾਸਤੇ ਕੁਝ ਕਰਦੇ ਨੇ ਉਹਨਾਂ ਨੂੰ ਵਿਸ਼ਈ ਆਖਿਆ ਜਾਂਦਾ ਹੈ, ਤੇ ਜਿਹੜੇ ਸਿਰਫ ਪ੍ਰਭੂ ਦੀ ਭਜਨ ਤੇ ਬੰਦਗੀ ਕਰਦੇ ਨੇ, ਕੋਈ ਵੀ ਚਾਹ ਨਹੀਂ ਕਰਦੇ, ਉਹਨੇ ਜਗਿਆਸੂ, ਉਹ ਵੀ ਦੂਸਰਿਆਂ ਨਾਲੋਂ ਚੰਗੇ ਨੇ, ਪਰ ਸਾਰਿਆਂ ਤੋਂ ਉੱਤਮ ਉਹ ਹੁੰਦੇ ਨੇ ਜਿਹੜੇ ਕਿ ਖੁਦ ਨੂੰ ਖੁਦਾ ਮੰਨਦੇ ਨੇ, ਖੁਦਾ ਦੇ ਵਿੱਚ ਤੇ ਆਪਣੇ ਦੇ ਵਿੱਚ ਫਰਕ ਨਹੀਂ ਸਮਝਦੇ। ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਜਿਹੜਾ ਆਪੇ ਦੇ ਭਾਵ ਨੂੰ ਖਤਮ ਕਰ ਦਿੰਦਾ ਹੈ ਉਹ ਆਪ ਹੀ ਬ੍ਰਹਮ ਹੈ, ਉਹ ਆਪ ਹੀ ਖੁਦਾ ਹੈ, ਕਿਉਂਕਿ ਕਬੀਰ ਜੀ ਨੇ ਲਿਖਿਆ ਨਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਦੋਂ ਆਪਣੇ ਤੇ ਪਰਾਏ ਦਾ ਭਾਵ ਮਿਟ ਜਾਂਦਾ ਹੈ ਫਿਰ ਉਹ ਖੁਦਾ ਹੀ ਹੋ ਜਾਂਦਾ, ਕੋਈ ਵੱਖਰੀ ਚੀਜ਼ ਨਹੀਂ ਰਹਿ ਜਾਂਦਾ। ਇਸ ਤਰੀਕੇ ਦੇ ਨਾਲ ਬੰਦੇ ਬਹਾਦਰ ਨੇ ਵਜ਼ੀਰ ਨੂੰ ਆਖਿਆ,
ਕਾਜੀ ਬ੍ਰਾਹਮਣ ਦੋਹ ਕੇ ਮਾਲਕ, ਦੋ ਇਹਨਾਂ 300 ਰੱਖ ਹੈ ਤਾਲਕ।
ਕਹਿੰਦਾ ਹੈ ਕਿ ਦੋ ਦਰਜਿਆਂ ਭਾਵ ਪਾਵਰ ਤੇ ਵਿਸ਼ਈਆਂ ਦੇ ਮਾਲਕ ਨੇ ਕਾਜੀ ਤੇ ਜਿੰਨੇ ਵੀ ਬ੍ਰਾਹਮਣ ਨੇ, ਦੋਏ ਨਾ 300 ਰੱਖ ਹੈ ਤਾਲਕ। ਦੋ ਦਰਜੇ ਜਗਿਆਸੂ ਦੇ ਤੇ ਗਿਆਨੀ ਦੇ ਨਾਲ ਇਹਨਾਂ ਦਾ ਕੋਈ ਵੀ ਸੰਬੰਧ ਨਹੀਂ, ਇਹਨਾਂ ਤੋਂ ਵੱਖਰੇ।
ਹਮਰੇ ਗੁਰੂ ਅਕਾਲ ਕੇ ਪੋਤੈ, ਕਾਜੀ ਦਿਜ ਛੋਡੇ ਲੱਖ ਕੋਤੈ।
ਤੇ ਕਹਿਣ ਲੱਗਾ, ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੇਰੇ ਜਿਹੜੇ ਸਤਿਗੁਰੂ ਨੇ ਨਾ, ਉਹ ਅਕਾਲ ਪੁਰਖ ਦੇ ਪੁੱਤਰ ਨੇ, ਅਕਾਲ ਪੁਰਖ ਦੇ ਪੁੱਤਰ ਨੇ। ਔਰ ਕਹਿੰਦਾ ਹੈ ਕਿ ਮੇਰੇ ਗੁਰੂ ਨੇ ਕਾਜ਼ੀਆਂ ਨੂੰ ਵੀ ਛੱਡ ਦਿੱਤਾ, ਪੰਡਤਾਂ ਨੂੰ ਵੀ ਛੱਡ ਦਿੱਤਾ, ਕਿਉਂਕਿ ਇਹ ਮੂਰਖ ਨੇ, ਮੂਰਖਾਂ ਨੂੰ ਉਹਨਾਂ ਨੇ ਛੱਡ ਹੀ ਦਿੱਤਾ। ਗੁਰਬਾਣੀ ਦੇ ਵਿੱਚ ਲਿਖਿਆ, ਮੂਰਖ ਹੈ ਨਾਲ ਨਾ ਲੁਜੀ ਹੈ, ਮੂਰਖਾਂ ਦੇ ਨਾਲ ਮੱਥਾ ਮਾਰਨਾ ਹੀ ਨਹੀਂ ਚਾਹੀਦਾ।
ਹਿੰਦੂ ਤੁਰਕ ਤੈ ਪੰਥ ਨਿਆਰਾ, ਰਚਿਓ ਖਾਲਸਾ ਅਤੀ ਉਦਾਰਾ।
ਇਸ ਕਰਕੇ ਸਾਡੇ ਜਿਹੜੇ ਸਤਿਗੁਰੂ ਨੇ, ਉਹਨਾਂ ਨੇ ਹਿੰਦੂਆਂ ਨੂੰ ਵੀ ਛੱਡ ਦਿੱਤਾ, ਉਹਨਾਂ ਨੇ ਤੁਰਕਾਂ ਦਾ ਜਿਹੜਾ ਪੰਥ ਹੈ ਉਹਨੂੰ ਵੀ ਛੱਡ ਦਿੱਤਾ। ਕਹਿੰਦੇ ਨੇ ਇੱਕ ਨਿਆਰਾ ਹੀ, ਇੱਕ ਵੱਖਰਾ ਹੀ ਉਹਨਾਂ ਨੇ ਖਾਲਸਾ ਪੰਥ ਪੈਦਾ ਕੀਤਾ।
ਤਾਂ ਤੇ ਹਮ ਤੋ ਵਿਸ਼ਰਾ ਨ ਮਾਨ, ਕਾਹੇ ਕੂਰ ਤੂੰ ਬਹੁਤ ਬਖਨ।
ਇਸ ਕਰਕੇ ਬੰਦੇ ਬਹਾਦਰ ਨੇ ਆਖਿਆ ਕਿ ਮੈਂ ਤੁਹਾਡੇ ਇਸਲਾਮ ਧਰਮ ਨੂੰ ਕਦੇ ਵੀ ਕਬੂਲ ਨਹੀਂ ਕਰ ਸਕਦਾ, ਕਿਉਂਕਿ ਸਾਡੇ ਗੁਰੂ ਨੇ ਤੇ ਖਾਲਸਾ ਪੰਥ ਬਣਾਇਆ ਤੇ ਮੈਂ ਵੀ ਉਸ ਖਾਲਸੇ ਦਾ ਇੱਕ ਮੈਂਬਰ ਹਾਂ।
ਸੁਣ ਵਜ਼ੀਰ ਪਾਤਸ਼ਾਹ ਪੈ, ਗਇਓ ਕਹੀਂ ਸਭ ਬਾਤ, ਸ਼ਾਹ ਕਾਜ਼ੀਓ ਤੈ ਪੁੱਛਿਓ, ਉਹਨੇ ਬਤਾਇਓ ਕਾਤ।
ਹੁਣ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਵਜ਼ੀਰ ਨੇ ਸਾਰੀ ਗੱਲ ਜਾ ਕੇ ਬਾਦਸ਼ਾਹ ਨੂੰ ਦੱਸੀ ਹੈ, ਔਰ ਉਸ ਵੇਲੇ ਬਾਦਸ਼ਾਹ ਨੇ ਸਾਰੇ ਕਾਜ਼ੀਆਂ ਨੂੰ ਦੱਸਿਆ ਕਿ ਤੁਸੀਂ ਦੱਸੋ ਇਸ ਨੂੰ ਕਿਵੇਂ ਮਾਰੀਏ, ਤੇ ਫਿਰ ਉਹਨਾਂ ਨੇ ਬੰਦੇ ਦੀ ਮੌਤ ਦਾ ਜਿਹੜਾ ਦਾਅ ਹੈ ਨਾ, ਉਹ ਬਹਾਦਰ ਸ਼ਾਹ ਨੂੰ ਦੱਸਿਆ।
ਹੁਕਮ ਅਦੂਲੀ ਕਰ ਹੈ ਜੋ, ਨਿੰਦਾ ਸ਼ਰਾ ਤਾਈ ਪੁਨ ਕੋ।
ਜਿਹੜੇ ਕਾਜ਼ੀ ਨੇ ਉਹ ਫਤਵਾ ਲਾਉਂਦੇ ਨੇ, ਕਹਿੰਦੇ ਨੇ ਹੇ ਬਾਦਸ਼ਾਹ, ਜਿਹੜਾ ਹੁਕਮ ਦੀ ਅਦੂਲੀ ਕਰਦਾ ਹੈ ਤੇ ਜਿਹੜਾ ਧਰਮ ਇਸਲਾਮ ਨੂੰ ਨਿੰਦ ਦਿੰਦਾ ਹੈ ਉਹਨੂੰ ਬਹੁਤ ਵੱਡੀ ਸਜ਼ਾ ਦੇਣੀ ਚਾਹੀਦੀ ਹੈ।
ਕਹਿੰਦੇ ਨੇ ਖੁਦ ਖੁਦਾਏ ਕਾ ਜੋ ਦਮ ਪਰ ਹੈ, ਬੈਰ ਦੀਨ ਕੇਰ ਸੋ ਨਰ ਹੈ।
ਜਿਹੜਾ ਆਪਣੀ ਖੁਦਾਈ ਦਾ ਦਮ ਭਰਦਾ ਹੈ ਕਿ ਕਹਿੰਦਾ ਹੈ ਆਪਣੇ ਆਪ ਨੂੰ ਖੁਦਾ, ਮਾਨੋ ਕਿ ਸਾਰਿਆਂ ਤੋਂ ਵੱਡਾ ਉਹ ਦੋਸ਼ੀ ਹੈ। ਤੇ ਕਹਿੰਦੇ ਨੇ ਜਿਹੜਾ ਹੋਵੇ ਦੀਨ ਦਾ ਇਸਲਾਮ ਦਾ ਵੈਰੀ, ਤੇ ਕਹਿੰਦੇ ਨੇ ਐਸੇ ਪੁਰਸ਼ ਨੂੰ ਵੱਡੀ ਸਜ਼ਾ ਦੇਣੀ ਚਾਹੀਦੀ।
ਪਗ ਹਾਥੀ ਸੋ ਤਾਹੇ ਬੰਧਾਏ, ਲਿਖਿਓ ਸ਼ਰਾਮੇ ਤੇ ਮਰਵਾਏ।
ਕਾਜ਼ੀਆਂ ਨੇ ਬਾਦਸ਼ਾਹ ਨੂੰ ਆਖਿਆ ਕਿ ਜਿਹੜਾ ਇਸ ਤਰ੍ਹਾਂ ਦੇ ਗੁਨਾਹ ਕਰਦਾ ਹੈ, ਸ਼ਰਾ ਦੇ ਵਿੱਚ ਇਸ ਦੇ ਬਾਰੇ ਇਹ ਸਜ਼ਾ ਹੈ ਕਿ ਐਸੇ ਮਨੁੱਖ ਨੂੰ ਹਾਥੀ ਦੇ ਪੈਰ ਦੇ ਨਾਲ ਬੰਨ ਕੇ ਮਰਵਾ ਦੇਣਾ ਚਾਹੀਦਾ।
ਸੁਣ ਤੇ ਸ਼ਾਹ ਇਹ ਹੁਕਮ ਬਖਾਨਾ, ਬੰਦਾ ਗਜ ਪਗ ਸੰਗ ਬਦਾਨਾ।
ਤੇ ਜਦੋਂ ਉਹਨਾਂ ਨੇ ਫਤਵਾ ਹੀ ਲਾ ਦਿੱਤਾ, ਹੁਕਮ ਹੀ ਦੇ ਦਿੱਤਾ ਕਿ ਜਿਹੜਾ ਐਸਾ ਮਨੁੱਖ ਹੈ ਸ਼ਰਾ ਦਾ ਵੈਰੀ ਹੈ, ਸ਼ਰਾ ਨੂੰ ਨਿੰਦਦਾ ਹੈ ਤੇ ਆਪਣੇ ਆਪ ਨੂੰ ਖੁਦਾ ਦੱਸਦਾ ਹੈ, ਕਹਿੰਦੇ ਨੇ ਉਹਨੂੰ ਹਾਥੀ ਦੇ ਪੈਰ ਦੇ ਨਾਲ ਬੰਨ ਕੇ ਮਰਵਾ ਦੇਣਾ ਚਾਹੀਦਾ। ਬਾਦਸ਼ਾਹ ਨੇ ਫਿਰ ਉਸੇ ਤਰ੍ਹਾਂ ਦਾ ਹੁਕਮ ਦਿੱਤਾ ਕਿ ਬੰਦੇ ਨੂੰ ਹਾਥੀ ਦੇ ਪੈਰ ਦੇ ਨਾਲ ਬੰਨ ਕੇ ਮਰਵਾ ਦਿੱਤਾ ਜਾਵੇ। ਉਸੇ ਵੇਲੇ ਬੰਦੇ ਨੂੰ ਹਾਥੀ ਦੇ ਪੈਰ ਦੇ ਨਾਲ ਬੰਨ ਦਿੱਤਾ।
ਸ਼ਹਿਰ ਵਿੱਚ ਸੋ ਦੁਰਦ ਫਿਰਾਇਓ, ਬੰਦੇ ਕੋ ਕਸੀਟ ਮਰਵਾਇਓ।
ਸਾਰੇ ਸ਼ਹਿਰ ਦੇ ਵਿੱਚ ਉਹ ਜਿਹੜਾ ਹਾਥੀ ਸੀ ਉਹ ਫੇਰਿਆ ਗਿਆ, ਜਿਹਦੇ ਪੈਰ ਦੇ ਨਾਲ ਬੰਦੇ ਬਹਾਦਰ ਨੂੰ ਬੰਨਿਆ ਗਿਆ, ਮਾਨੋ ਕਿ ਕਸੀਟ ਕਸੀਟ ਕੇ ਬੰਦੇ ਬਹਾਦਰ ਨੂੰ ਉਹਨਾਂ ਨੇ ਮਾਰ ਦਿੱਤਾ।
ਦੇਹ ਤਾਂ ਜਮਨਾ ਤਟ ਗੇਰੀ,
ਉਹਦੀ ਜਿਹੜੀ ਦੇਹ ਸੀ ਨਾ, ਉਹਦਾ ਜਿਹੜਾ ਮ੍ਰਿਤਕ ਸਰੀਰ ਸੀ, ਮਾਨੋ ਕਿ ਉਹਨਾਂ ਨੇ ਜਮਨਾ ਨਦੀ ਦੇ ਕਿਨਾਰੇ ਦੇ ਉੱਤੇ ਸੁੱਟ ਦਿੱਤਾ। ਇਸ ਨੂੰ ਬਿਆਨ ਕੀਤਾ ਹੈ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰੀਕੇ ਦੇ ਨਾਲ
ਡਾਂਡੇ ਦੇ ਕੇ ਸਖਤ ਜਵਾਬ ਬੰਦੇ ਨਜ ਬੁੱਲਾਂ ਦੌਲਾਂ ਨੂੰ ਕੋਲੋਂ ਉਠਾ ਦਿੱਤਾ ਪਰੀ ਵਿੱਚ ਕਚਹਿਰੀ ਦੇ ਜਾ ਕੇ ਜੀ ਉਸ ਸ਼ਾਹ ਨੂੰ ਸੱਚ ਸੁਣਾ ਦਿੱਤਾ ਨਹੀਂ ਦੀਨ ਇਸਲਾਮ ਕਬੂਲ ਦਾਇਓ ਪੱਕੇ ਗੁਰੂ ਨੇ ਉਹਨੂੰ ਪੜ੍ਹਾ ਦਿੱਤਾ ਜਦੋਂ ਆਖਿਆ ਮੈਂ ਮੁਸਲਮਾਨ ਹੋ ਜਾ ਮੂੰਹੋਂ ਥੁੱਕ ਕੇ ਉਸ ਵਿਖਾ ਦਿੱਤਾ ਬਾਦਸ਼ਾਹ ਕ੍ਰੋਧ ਦੇ ਵਿੱਚ ਆਇਆ ਉਸ ਵਕਤ ਹੀ ਹੁਕਮ ਚੜਾ ਦਿੱਤਾ ਪਿੱਛੇ ਬੰਨ ਹਾਥੀ ਤੁੜਵਾਏ ਦਿਓ ਸਿਰੋਂ ਰੱਬ ਦਾ ਖੌਫ ਭੁਲਾ ਦਿੱਤਾ ਲਿਆ ਕੱਢ ਜਲਾਦਾਂ ਨੇ ਪਿੰਜਰੇ ਥੀ ਪੈਰ ਹਾਥੀ ਦੇ ਨਾਲ ਬਣਾ ਦਿੱਤਾ ਇਸੇ ਤਰ੍ਹਾਂ ਹੀ ਰੱਬ ਦਾ ਹੁਕਮ ਹੈ ਸੀ ਬੰਦ ਬੰਦ ਸੀ ਉਹਨਾਂ ਤੁੜਵਾ ਦਿੱਤਾ ਜਦੋਂ ਸਮਝਿਆ ਜ਼ਾਲਮਾ ਮਰ ਗਿਆ ਚੱਟ ਪੱਟ ਖੋਲ ਵਿੱਚ ਸੁਟਾ ਦਿੱਤਾ ਕਹਿੰਦੇ ਨੇ ਉਹਨਾਂ ਨੇ ਸਮਝਿਆ ਬੰਦਾ ਮਰ ਗਿਆ ਜਦੋਂ ਸਮਝਿਆ ਕਿ ਮਰ ਗਿਆ ਤੇ ਉਹਨਾਂ ਨੇ ਜਮਨਾ ਨਦੀ ਦੇ ਕਿਨਾਰੇ ਦੇ ਉੱਤੇ ਬੰਦੇ ਨੂੰ ਸੁੱਟ ਦਿੱਤਾ ਤਾਂ ਬੰਦਈ ਸਿੱਖਣ ਜਬ ਹੀਰੀ ਕਹਿੰਦੇ ਨੇ ਬੰਦਈ ਖਾਲਸੇ ਦੇ ਸਿੱਖਾਂ ਨੇ ਉਸ ਵੇਲੇ ਬੰਦੇ ਨੂੰ ਦੇਖਿਆ ਕਹਿੰਦੇ ਨੇ ਨਿਸਕੋ 300 ਲਾਸ਼ ਉਠਾਈ ਬੰਦਾ ਮਰ ਗਿਆ ਤੇ ਬੰਦੇ ਦੇ ਸਾਥੀਆਂ ਨੇ ਉਸ ਦੀ ਲਾਸ਼ ਨੂੰ ਉਠਾ ਲਿਆ ਚੁੱਕ ਲਿਆ ਨਿਸਕੋ 300 ਲਾਸ਼ ਉਠਾਈ ਗਠੜੀ ਬਾਂਧ ਸੀਸ ਪਰ ਚਾਈ ਇੱਕ ਗਠੜੀ ਦੇ ਵਿੱਚ ਬੰਦੇ ਨੂੰ ਬੰਨ ਕੇ ਉਹਨਾਂ ਨੇ ਸਿਰ ਤੇ ਚੁੱਕ ਲਿਆ ਭਾਈ ਰਤਨ ਸਿੰਘ ਹਰ ਹੈ ਆਸਾ ਰਾਮ ਸਿੰਘ ਈਸ਼ਵਰ ਹਰੀ ਦਾਸਾ
ਉਹਨਾਂ ਸਿੰਘਾਂ ਦੇ ਨਾਂ ਦੱਸੇ ਨੇ ਇੱਕ ਦਾ ਨਾਂ ਸੀ ਰਤਨ ਸਿੰਘ ਦੂਸਰੇ ਦਾ ਨਾਂ ਸੀ ਆਸਾ ਸਿੰਘ ਤੀਸਰੇ ਦਾ ਨਾਂ ਸੀ ਰਾਮ ਸਿੰਘ ਚੌਥੇ ਦਾ ਨਾਂ ਸੀ ਈਸ਼ਰ ਸਿੰਘ ਤੇ ਪੰਜਵੇਂ ਦਾ ਨਾਂ ਸੀ ਹਰੀਦਾਸ
ਇਹ ਪਾਂਚੋ ਸਿੰਘ ਸਿਦਕੀ ਭਾਰੇ ਦੇਸ ਦੜਪ ਕੇ ਥੇ ਬਲਕਾਰੇ
ਕਵੀ ਜੀ ਲਿਖਦੇ ਨੇ ਇਹ ਜਿਹੜੇ ਪੰਜੇ ਸਿੰਘ ਨੇ ਨਾ ਇਹ ਬੜੇ ਸਿਦਕੀ ਸਿੱਖ ਸਨ ਤੇ ਦੜਪ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਸਨ ਰਾਵੀ ਤੇ ਚਨਾਹ ਦੇ ਮੱਧ ਦਾ ਜਿਹੜਾ ਇਲਾਕਾ ਨਾ ਉਹਨੂੰ ਕਿਹਾ ਜਾਂਦਾ ਸੀ ਦੜਪ ਇਹ ਉੱਥੋਂ ਦੇ ਰਹਿਣ ਵਾਲੇ ਸਨ
ਸੋ ਬੰਦੇ ਕੀ ਤੀਆ ਪਠਾਏ ਥੇ ਯਾ ਤੇ ਲੈ ਤਾਂ ਸਦਾਏ
ਕਵੀ ਜੀ ਇਹ ਵੀ ਦੱਸਦੇ ਨੇ ਕਿ ਬੰਦੇ ਦੀ ਘਰਵਾਲੀ ਨੇ ਇਹਨਾਂ ਨੂੰ ਕੱਲਿਆ ਸੀ ਬੰਦੇ ਦੀ ਖਬਰ ਲੈਣ ਦੇ ਵਾਸਤੇ ਇਸ ਕਰਕੇ ਬੰਦੇ ਦੀ ਲਾਸ਼ ਨੂੰ ਲੈ ਕੇ ਇਹ ਉਹਦੀ ਘਰਵਾਲੀ ਦੇ ਕੋਲ ਪਹੁੰਚ ਗਏ
ਰਿਆਸਤ ਜੰਮੂ ਕੇਰ ਇਲਾਕਾ ਆਹੇ ਤਲਕਾ ਰਿਆਸੀ ਬਾਂਕਾ
ਕਵੀ ਜੀ ਲਿਖਦੇ ਨੇ ਜੰਮੂ ਰਿਆਸਤ ਦਾ ਇੱਕ ਇਲਾਕਾ ਹੈ ਰਿਆਸੀ ਬਾਂਕਾ ਰਿਆਸੀ ਨਾਮ ਦਾ ਸੁੰਦਰ ਇਲਾਕਾ ਸੀ ਜਿੱਥੇ ਲੈ ਕੇ ਗਏ ਨੇ
ਨਦੀ ਚੰਦਰ ਪਾਗਾ ਕੇ ਤੀਰੇ ਬਾਣੀ ਸਮਾਦ ਤਾਹ ਗੰਭੀਰੇ
ਕਹਿੰਦੇ ਨੇ ਕਿ ਉਸ ਇਲਾਕੇ ਦੇ ਵਿੱਚ ਮੰਨੋ ਕਿ ਚਨਾਹ ਦੇ ਕੰਢੇ ਦੇ ਉੱਤੇ ਉਸ ਦੀ ਸਮਾਦ ਅਜੇ ਵੀ ਬਣੀ ਹੋਈ ਹੈ ਇਹ ਕਵੀ ਜੀ ਲਿਖ ਰਹੇ ਨੇ
ਪਿੰਬਰ ਗਾਮ ਨਿਕਟ ਪਹਿਚਾਨੋ ਮੰਦਰ ਸੁੰਦਰ ਅਧਕ ਮਹਾਨੋ
ਕਵੀ ਜੀ ਲਿਖਦੇ ਨੇ ਕਿ ਪਿੰਬਰ ਨਾਂ ਦੇ ਪਿੰਡ ਦੇ ਕੋਲ ਹੀ ਬੰਦੇ ਦੀ ਸਮਾਧ ਬਣੀ ਹੋਈ ਹੈ ਬਹੁਤ ਸੁੰਦਰ ਮੰਦਰ ਬਣਿਆ ਹੋਇਆ
ਨੀਚੇ ਚਾਂਦੀ ਉਪਰ ਹਾਟਕ ਲੱਗੇ ਹੋਇਆ ਤੋਲ ਜਾਂ ਮੋਲਕ ਫਾਟਕ
ਕਵੀ ਜੀ ਲਿਖ ਰਹੇ ਨੇ ਕਿ ਹੇਠਲੇ ਪਾਸੇ ਚਾਂਦੀ ਤੇ ਉਪਰਲੇ ਪਾਸੇ ਸੋਨਾ ਲੱਗਿਆ ਹੋਇਆ ਜਿਹਦੀ ਕੋਈ ਅਤੋਲਵੀਂ ਗਿਣਤੀ ਹੈ ਤੋਲ ਕੇ ਸੋਨਾ ਨਹੀਂ ਲਾਇਆ ਕਿ ਇੰਨੇ ਤੋਲੇ ਜਾਂ ਇੰਨੇ ਕਿਲੋ ਲਾਇਆ ਕਹਿੰਦੇ ਨੇ ਅਤੋਲਵਾਂ ਹੀ ਸੋਨਾ ਜਿਹੜਾ ਹੈ ਉਹ ਲੱਗਿਆ ਹੋਇਆ ਤੇ ਇੱਕ ਬਹੁਤ ਸੋਹਣਾ ਬਾਹਰ ਦਰਵਾਜ਼ਾ ਵੀ ਲੱਗਿਆ ਹੋਇਆ
ਹੋਲੇ ਬੈਸਾਖੀ ਲੋ ਮੇਲੇ ਹੋਤ ਤਾਂ ਜਨ ਜਾਤ ਸਕੇਲੇ
ਕਵੀ ਜੀ ਲਿਖਦੇ ਨੇ ਕਿ ਬੰਦੇ ਦੀ ਸਮਾਧ ਦੇ ਉੱਤੇ ਹੋਲੇ ਦੇ ਦਿਨ ਤੇ ਵਿਸਾਖੀ ਦੇ ਦਿਨ ਮੇਲਾ ਲੱਗਦਾ ਤੇ ਬਹੁਤ ਸਾਰੇ ਜਿਹੜੇ ਜਾਤਾਂ ਦੇ ਲੋਕ ਨੇ ਉੱਥੇ ਇਕੱਠੇ ਹੁੰਦੇ।
ਪੇਟ ਆਇਆ ਏ ਰੁਪਈਆ ਹਜ਼ਾਰ ਬੰਦੇ ਕੀ ਸੰਤਾਨ ਸੰਭਾਰ।
ਕਵੀ ਜੀ ਲਿਖਦੇ ਨੇ ਕਿ ਹਜ਼ਾਰਾਂ ਹੀ ਰੁਪਈਆਂ ਦੀ ਜਿਹੜੀ ਪੇਟ ਹੈ ਉਸ ਜਗ੍ਹਾ ਦੇ ਉੱਤੇ ਲੋਕ ਚਾੜਦੇ ਨੇ ਤੇ ਬੰਦੇ ਦੀ ਜਿਹੜੀ ਅਗਲੀ ਸੰਤਾਨ ਹੈ ਉਹ ਸਾਰਿਆਂ ਪੈਸਿਆਂ ਨੂੰ ਸਾਂਭਦੀ।
ਜ਼ੋਰਾਵਰ ਸਿੰਘ ਸੁੱਤ ਪਇਓ ਤਾਂ ਕੋ ਸੋਢੀ ਕਹਿ ਲਾਇਓ ਵੱਢ ਬਾਂਕੋ।
ਜ਼ੋਰਾਵਰ ਸਿੰਘ ਨਾਂ ਦਾ ਉਸ ਦਾ ਪੁੱਤਰ ਹੋਇਆ ਜਿਸ ਨੇ ਕਿ ਬਾਅਦ ਦੇ ਵਿੱਚ ਆਪਣੇ ਆਪ ਨੂੰ ਸੋਢੀ ਕਹਿਵਾਇਆ।
ਅਬ ਤਿਸ ਕੀ ਸੰਤਤ ਮੈਂ ਜਾਣੋ ਸੋਢੀ ਦਇਆ ਸਿੰਘ ਪਹਿਚਾਨੋ।
ਗਿਆਨੀ ਗਿਆਨ ਸਿੰਘ ਜੀ ਕਵੀ ਲਿਖਦੇ ਨੇ ਕਿ ਉਸ ਦੀ ਅਗਲੀ ਜਿਹੜੀ ਸੰਤਾਨ ਸੀ ਉਹਦੇ ਵਿੱਚ ਸੋਢੀ ਦਇਆ ਸਿੰਘ ਹੋਇਆ ਇਸ ਨੂੰ ਤੁਸੀਂ ਜਾਣ ਲਓ।
ਰਹਿਤ ਵਜ਼ੀਰ ਬਾਦ ਮਜਾਰੇ ਹੈ ਧਨਾੜ ਅਤ ਨੇਕ ਉਦਾਰੇ।
ਕਹਿੰਦਾ ਹੈ ਕਿ ਇਸ ਵੇਲੇ ਉਹ ਵਜ਼ੀਰਾਬਾਦ ਦੇ ਵਿੱਚ ਰਹਿੰਦੇ ਨੇ ਤੇ ਬਹੁਤ ਧਨਾੜ ਨੇ, ਬੜੇ ਨੇਕ ਵੀ ਨੇ ਤੇ ਬੜੇ ਅਮੀਰ ਵੀ ਨੇ।
ਲਾਖੋਂ ਸਿੱਖ ਬੰਦਈ ਮਾਨ ਹੈ ਪੂਜਨ ਜੋਗ ਪੀਸੋ ਪ੍ਰਮਾਣ ਹੈ।
ਮਾਨੋ ਕੇ ਦਇਆ ਸਿੰਘ ਨੂੰ ਲੱਖਾਂ ਹੀ ਜਿਹੜੇ ਬੰਦਈ ਖਾਲਸੇ ਨੇ ਉਹ ਮੰਨਦੇ ਨੇ ਤੇ ਕਹਿੰਦੇ ਨੇ ਮਾਨੋ ਕਿ ਉਹ ਵੀ ਪ੍ਰਮਾਣ ਸੱਤ ਵਕਤਾ ਪੂਰਖ ਪੁਰਖ ਪੂਜਨ ਯੋਗ ਹੀ ਹੈ।
ਤਵਾਰੀਖ ਖਾਲਸੇ ਮਾਹੀ ਨਿਸ਼ਰੇ ਯੁੱਤ ਗਾਥਾ ਸਭ ਆਹੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਤਵਾਰੀਖ ਖਾਲਸਾ ਦੇ ਵਿੱਚ ਮਾਨੋ ਕੇ ਬੰਸ ਦੇ ਬ੍ਰਿਸ਼ਾਂ ਸਮੇਤ ਸਾਰਾ ਜਿਹੜਾ ਹਵਾਲਾ ਹੈ ਉਹ ਲਿਖਿਆ ਹੋਇਆ।
ਪੂਰਬ ਗਾਥਾ ਜੋ ਕਹੀ ਲਿਖੀ ਪਿਖੀ ਕਿਤਾਬ ਸਿੱਖ ਬੰਦੇ ਕੇ ਇਹ ਕਥਾ ਮਾਨਤ ਕੂਰੈ ਸਾਬ।
ਹੁਣ ਗ੍ਰੰਥਾਕਾਰ ਜੀ ਕਹਿੰਦੇ ਨੇ ਜਿਹੜੀ ਮੈਂ ਕਥਾ ਤੁਹਾਨੂੰ ਸੁਣਾਈ ਹੈ ਨਾ ਬੰਦੇ ਦੀ ਮੌਤ ਦੀ, ਕਹਿੰਦਾ ਹੈ ਕਿ ਇਹ ਤੇ ਜਿਹੜੀ ਗਾਥਾ ਹੈ ਨਾ ਮੈਂ ਲਿਖੀ ਹੋਈ ਗ੍ਰੰਥਾਂ ਦੇ ਵਿੱਚੋਂ ਤੁਹਾਡੇ ਅੱਗੇ ਪੇਸ਼ ਕੀਤੀ ਹੈ। ਪਰ ਕਵੀ ਜੀ ਲਿਖਦੇ ਨੇ ਕਿ ਬੰਦੇ ਦੇ ਜਿਹੜੇ ਸਿੱਖ ਨੇ ਨਾ ਉਹ ਇਸ ਕਥਾ ਨੂੰ ਝੂਠੀ ਮੰਨਦੇ ਨੇ ਕਿ ਬੰਦਾ ਉਸ ਜਗ੍ਹਾ ਦੇ ਉੱਤੇ ਸ਼ਹੀਦ ਹੀ ਨਹੀਂ ਹੋਇਆ।
ਔਰ ਕਥਾ ਤੋਂ ਹੈ ਸਭ ਸਾਚੀ ਅੰਤ ਸਮੇਂ ਕੀ ਕਹਿ ਹੈ ਕਾਚੀ।
ਜਿਹੜੇ ਬੰਦੇ ਨੂੰ ਮੰਨਣ ਵਾਲੇ ਬੰਦਈ ਖਾਲਸੇ ਨੇ ਨਾ ਕਵੀ ਜੀ ਲਿਖਦੇ ਨੇ ਉਹ ਕਥਾ ਨੂੰ ਝੂਠੀ ਮੰਨਦੇ ਨੇ। ਉਹ ਇਹ ਗੱਲ ਕਹਿੰਦੇ ਨੇ ਕਿ ਹੋਰ ਕਥਾ ਤੇ ਸਾਰੀ ਸੱਚੀ ਹੈ ਪਰ ਬੰਦੇ ਦੀ ਮੌਤ ਦੀ ਅਖੀਰਲੀ ਜਿਹੜੀ ਕਥਾ ਹੈ ਨਾ ਉਹ ਇਸ ਨੂੰ ਝੂਠੀ ਮੰਨਦੇ ਨੇ, ਉਹ ਕਹਿੰਦੇ ਨੇ ਸੱਚੀ ਨਹੀਂ।
ਜਬ ਬੰਦਾ ਕੇਰੇ ਮੇ ਆਇਓ ਆਪਣੇ ਸਾਹਮਣੇ ਇੱਕ ਸਿੱਖ ਬਿਠਾਇਓ।
ਹੁਣ ਗ੍ਰੰਥਾਕਾਰ ਜੀ ਕਹਿੰਦੇ ਨੇ ਇਸ ਕਥਾ ਨੂੰ ਉਹ ਝੂਠੀ ਮੰਨਦੇ ਨੇ ਤੇ ਕਵੀ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਉਹ ਕਥਾ ਨੂੰ ਬਿਆਨ ਕਰਦੇ ਨੇ ਨਾ ਬੰਦਈ ਖਾਲਸੇ ਜਿਹੜੇ ਬੰਦੇ ਦੇ ਸਿੱਖ ਨੇ, ਮੈਂ ਉਹ ਕਥਾ ਤੁਹਾਡੇ ਸਾਹਮਣੇ ਪੇਸ਼ ਕਰਦਾ। ਕਹਿੰਦਾ ਹੈ ਕਿ ਬੰਦੇ ਦੇ ਸਿੱਖ ਕਹਿੰਦੇ ਨੇ ਕਿ ਜਦੋਂ ਬੰਦਾ ਬਹਾਦਰ ਘੇਰਿਆ ਗਿਆ ਸੀ ਉਸ ਵੇਲੇ ਕਹਿੰਦੇ ਨੇ ਆਪਣੀ ਜਗ੍ਹਾ ਦੇ ਉੱਤੇ ਉਹਨੇ ਇੱਕ ਆਪਣਾ ਜਿਹੜਾ ਸਿੱਖ ਸੀ ਨਾ ਉਹ ਕਿਲੇ ਦੇ ਵਿੱਚ ਬਿਠਾ ਦਿੱਤਾ ਸੀ।
ਗੁਰੂ ਗੋਬਿੰਦ ਸਿੰਘ ਕੀ ਤੋਰੈ ਕੀਨੀ ਥੀ ਉਹਨੇ ਜਿਮ ਚਮਕੌਰੈ।
ਉਹ ਬੰਦਈ ਖਾਲਸੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੜੀ ਚਮਕੌਰ ਨੂੰ ਛੱਡਿਆ ਸੀ ਤੇ ਆਪਣੀ ਹੀ ਸ਼ਕਲ ਦਾ ਇੱਕ ਸਿੱਖ ਗੜੀ ਦੇ ਵਿੱਚ ਛੱਡ ਦਿੱਤਾ ਸੀ, ਇਸੇ ਤਰੀਕੇ ਦੇ ਨਾਲ ਕਹਿੰਦੇ ਨੇ ਬੰਦੇ ਨੇ ਵੀ ਕੀਤਾ ਸੀ।
ਤਿਉਂ ਹੀ ਨਿਕਸ ਗਾਇਓ ਤਬ ਬੰਦਾ ਤੁਰ ਕਣ ਸੋ ਸਿੱਖ ਹੋਤਿਓ ਅਮੰਦਾ।
ਕਹਿੰਦੇ ਨੇ ਉਸੇ ਤਰੀਕੇ ਦੇ ਨਾਲ ਬੰਦਾ ਕਿਲੇ ਦੇ ਵਿੱਚੋਂ ਬਾਹਰ ਨਿਕਲ ਗਿਆ ਤੇ ਆਪਣੀ ਜਗ੍ਹਾ ਤੇ ਜਿਹੜਾ ਉਸਨੇ ਆਪਣੀ ਜਗ੍ਹਾ ਤੇ ਸਿੱਖ ਰੱਖਿਆ ਸੀ ਤੁਰਕਾਂ ਨੇ ਬੰਦਾ ਸਮਝ ਕੇ ਉਸ ਨੂੰ ਹੀ ਫੜਿਆ ਤੇ ਉਸ ਨੂੰ ਹੀ ਬਾਅਦ ਦੇ ਵਿੱਚ ਮਾਰ ਦਿੱਤਾ।
ਸਿੱਖੋ ਨੇ ਪੀ ਭੇਦ ਨਾ ਖੋਲਾ ਸਿਦਕ ਰਾਖ ਪਦ ਲਿਓ ਅਮੋਲਾ।
ਕਿਸੇ ਵੀ ਸਿੱਖ ਨੇ ਉਸ ਵੇਲੇ ਕੋਈ ਵੀ ਭੇਦ ਨਹੀਂ ਖੋਲਿਆ ਕਿ ਇਹ ਬੰਦਾ ਨਹੀਂ ਹੈ ਤੇ ਕਹਿੰਦੇ ਨੇ ਉਹਨਾਂ ਨੇ ਆਪਣੇ ਸਿਦਕ ਨੂੰ ਚੰਗੀ ਤਰ੍ਹਾਂ ਪੂਰਾ ਅਮੋਲਾ ਕਰਕੇ ਨਿਭਾਇਆ।
ਬੰਦਾ ਪਰਬਤ ਮਾਹਿ ਤਸਾਇਓ ਜੰਮੂ ਟਿਗ ਤਟ ਤਵੀ ਰਹਾਇਓ।
ਹੁਣ ਕਵੀ ਜੀ ਲਿਖਦੇ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਮੈਂ ਕਹਿੰਦਾ ਹਾਂ ਕਿ ਉਹ ਕਹਿੰਦੇ ਨੇ ਉਸ ਤੋਂ ਬਾਅਦ ਬੰਦਾ ਬਹਾਦਰ ਪਹਾੜਾਂ ਦੇ ਵਿੱਚ ਚਲਾ ਗਿਆ ਤੇ ਜੰਮੂ ਦੇ ਲਾਗੇ ਜਿਹੜੀ ਤਵੀ ਨਾਂ ਦੀ ਨਦੀ ਵਹਿੰਦੀ ਹੈ, ਤਵੀ ਨਾਮ ਦੀ ਨਦੀ ਹੈ, ਕਹਿੰਦੇ ਕਿ ਫਿਰ ਜੰਮੂ ਤਵੀ ਦੇ ਕੋਲ ਉਹਨੇ ਆਪਣਾ ਡੇਰਾ ਲਾਇਆ। ਇੱਕ ਦਿਨ ਜੰਮੂ ਜਾਂ ਵਿਦਤਾਇਓ ਰਤਨ ਦੇਵ ਨਿਰਪ ਨੇ ਦਰਸਾਇਓ। ਹੌਲੀ ਹੌਲੀ ਕਹਿੰਦੇ ਨੇ ਕਿ ਬੰਦੇ ਦੀਆਂ ਕਰਾਮਾਤਾਂ ਪ੍ਰਗਟ ਹੋਣ ਲੱਗੀਆਂ। ਉਸ ਵੇਲੇ ਉੱਥੋਂ ਦਾ ਰਾਜਾ ਸੀ ਰਤਨ ਦੇਵ, ਉਸ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹ ਬੜਾ ਕਰਾਮਾਤੀ ਪੁਰਖ ਹੈ। ਪਰ ਚੇ ਤਿਸ ਕੋ ਅਦਕ ਦਿਖਾਏ ਰਹਿਓ ਮਾਨ ਤੇ ਸੋ ਸਦਾਏ। ਫਿਰ ਰਤਨ ਦੇਵ ਰਾਜੇ ਨੂੰ ਬਹੁਤ ਸਾਰੀਆਂ ਕਰਾਮਾਤਾਂ ਬੰਦੇ ਬਹਾਦਰ ਨੇ ਦਿਖਾਈਆਂ। ਉਹ ਜਿਹੜਾ ਰਾਜਾ ਸੀ ਨਾ, ਸਦਾ ਹੀ ਬੰਦੇ ਬਹਾਦਰ ਨੂੰ ਆਪਣਾ ਗੁਰੂ ਮੰਨਦਾ ਰਿਹਾ। ਲੋਕ ਹਜ਼ਾਰੋਂ ਤਿਸੀ ਦੇਸ ਕੇ ਮਾਨਤ ਜਾਣ ਥੇ ਵਿਸ਼ੇਸ਼ ਤੇ। ਕਹਿੰਦੇ ਨੇ ਕਿ ਉਸ ਇਲਾਕੇ ਦੇ ਬਹੁਤ ਸਾਰੇ ਹਜ਼ਾਰਾਂ ਜਿਹੜੇ ਲੋਕ ਨੇ ਨਾ, ਉਹ ਬੰਦੇ ਨੂੰ ਜਾਣਦੇ ਵੀ ਸਨ ਵਿਸ਼ੇਸ਼ ਰੂਪ ਦੇ ਵਿੱਚ ਤੇ ਮੰਨਦੇ ਵੀ ਸਨ। ਪਿੰਬਰ ਨਾਮ ਨਿਕਟ ਇੱਕ ਗਿਰ ਹੈ ਗੁਫਾ ਤਕਾਈ ਬੰਦੇ ਫਿਰ ਹੈ। ਮਾਨੋ ਕਿ ਪਿੰਬਰ ਨਾਂ ਦਾ ਇੱਕ ਨੇੜੇ ਹੀ ਪਹਾੜ ਹੈ, ਉਸ ਪਹਾੜ ਦੇ ਕੋਲ ਗਿਆ ਬੰਦਾ ਬਹਾਦਰ ਤੇ ਉਸ ਪਹਾੜ ਦੇ ਵਿੱਚ ਬੰਦੇ ਨੇ ਇੱਕ ਗਹਿਰੀ ਗੁਫਾ ਦੇਖੀ। ਚੰਦਰ ਪਗਾ ਤਟ ਗੁਫਾ ਮਜਾਰੇ ਥਿਰੇ ਉਹ ਸਮਾਧੀ ਲਾਏ ਉਦਾਰੇ। ਉਸ ਤੋਂ ਬਾਅਦ ਬੰਦੇ ਨੇ ਉਸ ਗੁਫਾ ਦੇ ਵਿੱਚ ਸਮਾਧੀ ਲਾ ਲਈ। ਚੰਦਰ ਪਗਾ ਤਟ ਗੁਫਾ ਮਜਾਰੇ, ਮਾਨੋ ਕਿ ਉਹ ਜਿਹੜਾ ਪਹਾੜ ਹੈ ਨਾ ਚਨਾਹ ਦੇ ਕੰਢੇ ਤੇ ਹੈ ਤੇ ਉਸ ਪਹਾੜ ਦੇ ਵਿੱਚ ਇੱਕ ਗੁਫਾ ਹੈ ਜਿਸ ਗੁਫਾ ਦੇ ਵਿੱਚ ਬਾਅਦ ਦੇ ਵਿੱਚ ਬੰਦੇ ਨੇ ਸਮਾਧੀ ਲਾ ਲਈ। ਦੇਸ ਦੜਪ ਕਾ ਹੋਤੋ ਮਸੰਦੇ ਸਿੰਘ ਬੁਲਾ ਕਾ ਏਕ ਬੁਲੰਦੇ। ਦੜਪ ਦੇ ਇਲਾਕੇ ਦੇ ਵਿੱਚ ਸਤਿਗੁਰਾਂ ਦਾ ਥਾਪਿਆ ਹੋਇਆ ਇੱਕ ਮਸੰਦ ਰਹਿੰਦਾ ਸੀ ਜਿਹਦਾ ਨਾਂ ਸੀ ਬੁਲਾਕਾ। ਤਿਸਨੇ ਪੀ ਅਜਮਤ ਬਹੁ ਹੇਰੀ ਦੜਪ ਦੇਸ ਕੀ ਸੰਗਤ ਪ੍ਰੇਰੀ। ਮਸੰਦ ਸੀ ਬੁਲਾਕਾ, ਉਸਨੇ ਵੀ ਬਹੁਤ ਸਾਰੀਆਂ ਕਰਾਮਾਤਾਂ ਬੰਦੇ ਦੀਆਂ ਜਾ ਕੇ ਦੇਖਿਆ ਤੇ ਉਸ ਤੋਂ ਬਾਅਦ ਦੜਪ ਦੇ ਇਲਾਕੇ ਦੀ ਜਿੰਨੀ ਵੀ ਸੰਗਤ ਸੀ ਉਸਨੇ ਪ੍ਰੇਰੀ ਕਿ ਜਾਓ ਜਾ ਕੇ ਬੰਦੇ ਦੇ ਦਰਸ਼ਨ ਕਰੋ। ਸੋ ਬਹੁ ਸੰਗਤ ਕੋ ਲੈ ਆਇਓ ਦਰਸ਼ਨ ਬੰਦੇ ਕਾ ਕਰਵਾਇਓ। ਬਹੁਤ ਸਾਰੀ ਸੰਗਤ ਨੂੰ ਨਾਲ ਲੈ ਕੇ ਉਹ ਬੰਦੇ ਦੇ ਕੋਲ ਪਹੁੰਚਿਆ ਤੇ ਜਾ ਕੇ ਸਾਰਿਆਂ ਹੀ ਸੰਗਤਾਂ ਨੂੰ ਬੰਦੇ ਦਾ ਦਰਸ਼ਨ ਕਰਵਾਇਆ। ਜੋ ਸਿੱਖ ਜੈਸ ਕਾਮਨਾ ਕਰਕੇ ਆਇਓ ਥਾ ਕਰਤੇ ਮੁਦ ਭਰ ਕੇ। ਕਵੀ ਜੀ ਲਿਖਦੇ ਨੇ ਕਿ ਜਿਹੜਾ ਜਿਹੜਾ ਸਿੱਖ ਜਿਸ ਜਿਸ ਤਰ੍ਹਾਂ ਦੀ ਕਾਮਨਾ ਘਰੋਂ ਲੈ ਕੇ ਆਇਆ ਸੀ ਉਸੇ ਉਸੇ ਤਰ੍ਹਾਂ ਦੀ ਕਾਮਨਾ ਬੰਦੇ ਦੇ ਕੋਲੋਂ ਉਹਨਾਂ ਦੀ ਪੂਰੀ ਹੋਈ। ਸਭ ਹੀ ਬੰਦੇ ਪੂਰਨ ਕੀਨੀ ਦੂਧ ਪੂਤ ਫਲ ਚਾਰੋਂ ਦੇਨੀ। ਸਾਰਿਆਂ ਦੀਆਂ ਕਾਮਨਾਵਾਂ ਬੰਦੇ ਬਹਾਦਰ ਨੇ ਪੂਰੀਆਂ ਕੀਤੀਆਂ ਨੇ। ਕਹਿੰਦੇ ਨੇ ਦੁੱਧ ਪੁੱਤਰ ਚਾਰ ਤਰ੍ਹਾਂ ਦੇ ਜਿਹੜੇ ਫਲ ਨੇ ਨਾ ਉਹ ਸਾਰਿਆਂ ਨੂੰ ਉਸਨੇ ਬਖਸ਼ੇ। ਤਬ ਤੇ ਬਹੁਤ ਬਰਸ ਲੋ ਪਾਛੇ ਦਰਸਤ ਰਹੇ ਸਿੱਖ ਚੱਲ ਆਛੇ। ਇਸ ਤੋਂ ਬਾਅਦ ਬਹੁਤ ਵਰਿਆਂ ਤੱਕ ਪਿੱਛੋਂ ਵੀ ਕਹਿੰਦੇ ਨੇ ਲੋਕ ਉੱਥੇ ਜਾ ਜਾ ਕੇ ਬੰਦੇ ਦਾ ਦਰਸ਼ਨ ਕਰਦੇ ਰਹੇ। ਲੱਖੋਂ ਲੋਕ ਸਿੱਖ ਤਬ ਪਏ ਕਿਤਕ ਪੁਰਾਣੇ ਕੇਤਕ ਨਏ। ਲੱਖਾਂ ਦੀ ਗਿਣਤੀ ਦੇ ਵਿੱਚ ਬੰਦੇ ਦੇ ਸਿੱਖ ਉਸ ਵੇਲੇ ਸਜੇ ਨੇ, ਕਈ ਉਹਨਾਂ ਦੇ ਵਿੱਚ ਨਵੇਂ ਸਨ ਤੇ ਕਈ ਪੁਰਾਣੇ ਸਨ। ਤੀਸੀ ਠੋਰ ਬੰਦੇ ਤਨ ਛੋਰਾ ਬਾਣਿਓ ਦੇਹੋਰਾ ਅਦਿਕ ਅਮੋਰਾ। ਤੇ ਬੰਦਈ ਖਾਲਸੇ ਦੇ ਜਿਹੜੇ ਸਿੱਖ ਨੇ ਉਹ ਕਹਿੰਦੇ ਨੇ ਕਿ ਉਸੇ ਜਗ੍ਹਾ ਦੇ ਉੱਤੇ ਬੰਦੇ ਨੇ ਫਿਰ ਆਪਣੇ ਸਰੀਰ ਨੂੰ ਛੱਡਿਆ ਤੇ ਉਸ ਜਗ੍ਹਾ ਦੇ ਉੱਤੇ ਮੰਨੋ ਕਿ ਬਹੁਤ ਸੋਹਣਾ ਜਿਹੜਾ ਅਮੋਲਕ ਦੇਵਰਾ ਹੈ ਨਾ ਉਹ ਵੀ ਬੰਦੇ ਦਾ ਬਣਿਆ ਹੋਇਆ। ਮਾਨਤ ਪੂਜਤ ਅਬਲੋ ਜਾਂ ਹੈ ਪੇਟ ਹਜ਼ਾਰੋਂ ਦਮੜਾ ਹੈ ਹੈ। ਲੋਕ ਉੱਥੇ ਜਾਂਦੇ ਨੇ, ਉੱਥੇ ਜਾ ਕੇ ਪੂਜਾ ਕਰਦੇ ਨੇ, ਉਸ ਜਗ੍ਹਾ ਨੂੰ ਮੰਨਦੇ ਨੇ ਤੇ ਹਜ਼ਾਰਾਂ ਹੀ ਜਿਹੜੇ ਦਮੜੇ ਨੇ ਰੁਪਈਏ ਨੇ ਉਸ ਸਮਾਧ ਦੇ ਉੱਤੇ ਭੇਟਾ ਵੀ ਰੱਖੇ ਜਾਂਦੇ ਨੇ।
ਟਿੰਬਰ ਮੇ ਬੰਦੇ ਕੀਤੀਆ ਰਹੀ ਪੂਤ ਯੁੱਤ ਬਹੁਤ ਬਰਸੀਆ। ਬੰਦਈ ਖਾਲਸੇ ਜਿਹੜੇ ਸਿੰਘ ਨੇ ਉਹ ਇਹ ਵੀ ਦੱਸਦੇ ਨੇ ਕਿ ਪਿੰਬਰ ਨਾਂ ਦੇ ਪਿੰਡ ਦੇ ਵਿੱਚ ਬੰਦੇ ਦੀ ਜਿਹੜੀ ਔਰਤ ਸੀ ਮਾਨੋ ਕਿ ਬਹੁਤ ਵਰੇ ਰਹੀ ਆਪਣੇ ਪੁੱਤਰ ਦੇ ਸਮੇਤ। ਜੋਰਾ ਵਾਰ ਸਿੰਘ ਸੁੱਤ ਤੇ ਸਕੇਰਾ ਰਹਿਓ ਪੂਜ ਪਾਛੇ ਸੋ ਅਛੇਰਾ। ਇਸ ਤੋਂ ਬਾਅਦ ਜੋਰਾਵਰ ਨਾਂ ਦਾ ਜਿਹੜਾ ਪੁੱਤਰ ਸੀ ਉਹ ਵੀ ਉੱਥੇ ਵਸਦਾ ਰਿਹਾ ਤੇ ਲੋਕ ਉਹਨੂੰ ਵੀ ਚੰਗੀ ਤਰ੍ਹਾਂ ਮੰਨਦੇ ਰਹੇ। ਸੋਡੀ ਦਇਆ ਸਿੰਘ ਤਿਸ ਨਾਤੀ ਅਬ ਜਗ ਮੇ ਮਹੰਤ ਬਖੇ ਆਤੀ। ਤੇ ਕਵੀ ਜੀ ਲਿਖਦੇ ਨੇ ਉਸ ਤੋਂ ਬਾਅਦ ਦਇਆ ਸਿੰਘ ਨਾਂ ਦਾ ਉਸਦਾ ਪੋਤਰਾ ਹੈ ਨਾਤੀ ਹੈ ਜਿਹੜਾ ਕਿ ਆਪਣੇ ਆਪ ਨੂੰ ਸੋਢੀ ਕਹਾਉਂਦਾ ਹੈ ਤੇ ਕਹਿੰਦੇ ਨੇ ਅੱਜ ਤੱਕ ਮੰਨੋ ਕਿ ਹੁਣ ਜੱਗ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਲੋਕ ਮੰਨਦੇ ਨੇ ਬੜਾ ਮਹੰਤ ਬਣਿਆ ਹੋਇਆ। ਦਸਮ ਗੁਰੂ ਜੋ ਰੀਤ ਚਲਾਈ ਸੋ ਹਮ ਰਾਖਤ ਸਭੈ ਸੁਹਾਈ। ਕਹਿੰਦੇ ਨੇ ਕਿ ਜਦੋਂ ਵੀ ਕੋਈ ਦਇਆ ਸਿੰਘ ਨੂੰ ਜਾ ਕੇ ਪੁੱਛਦਾ ਹੈ ਤੇ ਉਹ ਦਇਆ ਸਿੰਘ ਇਹੀ ਜਵਾਬ ਦਿੰਦਾ ਹੈ ਕਿ ਦਸਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਰੀਤ ਦੱਸੀ ਸੀ ਉਸੇ ਰੀਤ ਦੇ ਅਨੁਸਾਰ ਅਸੀਂ ਚੱਲਦੇ ਹਾਂ। ਦਰਸ਼ਨ ਫਤਿਹ ਬੁਲੈ ਹੈ ਨਿਆਰੀ ਔਰ ਰੀਤ ਗੁਰੂ ਘਰ ਕੀ ਸਾਰੀ। ਦਇਆ ਸਿੰਘ ਜਿਹੜਾ ਕਿ ਬੰਦੇ ਬਹਾਦਰ ਦਾ ਅਨੁਆਈ ਹੈ ਉਹ ਸਾਰਿਆਂ ਨੂੰ ਇਹੀ ਗੱਲ ਕਹਿੰਦਾ ਹੈ ਕਿ ਸਾਰੀ ਹੀ ਗੁਰੂ ਘਰ ਦੀ ਜਿਹੜੀ ਰੀਤੀ ਹੈ ਦਸਵੇਂ ਗੁਰੂ ਵਾਲੀ ਉਹੀ ਸਾਡੇ ਘਰ ਦੇ ਵਿੱਚ ਅਪਣਾਈ ਜਾਂਦੀ ਹੈ ਪਰ ਇੱਕੋ ਹੀ ਫਰਕ ਹੈ ਦਰਸ਼ਨ ਫਤਿਹ ਬੁਲੈ ਹੈ ਨਿਆਰੀ। ਜਿਸ ਤਰ੍ਹਾਂ ਕਿ ਸਤਿਗੁਰੂ ਜੀ ਦਾ ਬੋਲਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਬੰਦਈ ਖਾਲਸੇ ਨੇ ਇਹ ਕਹਿੰਦੇ ਨੇ ਦਰਸ਼ਨ ਫਤਿਹ। ਇਹਨਾਂ ਦੀ ਜਿਹੜੀ ਫਤਿਹ ਹੈ ਉਹ ਹੀ ਸਿਰਫ ਵੱਖਰੀ ਹੈ ਬਾਕੀ ਜਿਹੜੀ ਰੀਤੀ ਹੈ ਨਾ ਉਹ ਇਸੇ ਤਰ੍ਹਾਂ ਦੀ ਹੈ। ਜਿਹੜਾ ਦਇਆ ਸਿੰਘ ਹੈ ਉਹ ਇਸ ਤਰ੍ਹਾਂ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਸਾਡੀ ਸਾਰੀ ਜਿਹੜੀ ਰੀਤੀ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਵਾਲੀ ਹੈ। ਮਾਨੋ ਕਿ ਜਿਸ ਤਰ੍ਹਾਂ ਬੰਦਈ ਖਾਲਸੇ ਮੰਨਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਬੰਦਾ ਮਰਿਆ ਨਹੀਂ ਹੈ ਉਹ ਜਿਉਂਦਾ ਨਿਕਲ ਗਿਆ ਇਸ ਨੂੰ ਜੋ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਉਹ ਇਸ ਤਰ੍ਹਾਂ ਬਿਆਨ ਕਰਦੇ ਨੇ। ਅੱਗੇ ਸੁਣੋ ਜੋ ਬੰਦੇ ਦੇ ਨਾਲ ਬੀਤੀ ਸ਼ਾਹ ਆਪਣੇ ਵੱਲੋਂ ਮਰਵਾ ਦਿੱਤਾ ਉੱਥੇ ਸਿੱਖ ਉਹਦੇ ਕੁਝ ਛਿਪੇ ਸੀਗੇ ਉਹਨਾਂ ਸਿਦਕ ਪ੍ਰੇਮ ਨਿਭਾ ਦਿੱਤਾ। ਰਤਨ ਸਿੰਘ ਆਸਾ ਰਾਮ ਸਿੰਘ ਈਸ਼ਰ ਹਰੀ ਸਿੰਘ ਹਰੀਦਾਸ ਮਿਲਾ ਦਿੱਤਾ ਡਿੱਠਾ ਜਾਏ ਬੰਦਾ ਉਹਨਾਂ ਜਿਉਂਦਾ ਸੀ ਪਾਣੀ ਮਰਦਿਆਂ ਮੂੰਹ ਚੁਆ ਦਿੱਤਾ ਚੋਰੀ ਚੁੱਕ ਕੇ ਨੱਠੇ ਉਸ ਬੰਦੇ ਤਾਈ ਚੋਰੀ ਚੁੱਕ ਕੇ ਨੱਠੇ ਉਹ ਬੰਦੇ ਤਾਈ ਉਹਦੀ ਨਾਰ ਦੇ ਪਾਸ ਪੁਚਾ ਦਿੱਤਾ ਸ਼ਕਰਪੁਰ ਤਹਿਸੀਲ ਵਿੱਚ ਠਕਰ ਪੁੱਜੋ ਜਾ ਕੇ ਨਾਰ ਨੂੰ ਖੌਂਦ ਮਿਲਾ ਦਿੱਤਾ ਦਾਰੂ ਉਸ ਹਕੀਮਾਂ ਨੂੰ ਸੱਦ ਕੀਤਾ ਰੱਬ ਕਾਲ ਦੇ ਮੂੰਹੋਂ ਛੁਡਾ ਦਿੱਤਾ ਰਾਜ਼ੀ ਹੋ ਕੇ ਮਾਰਿਆ ਸ਼ਰਮ ਦਾ ਜੀ ਬਾਹਰ ਦਰਸ਼ਨ ਕਿਸੇ ਨੂੰ ਯਾਦ ਦਿੱਤਾ ਚਲਾ ਗਿਆ ਪਹਾੜ ਨੂੰ ਚੁੱਪ ਕੀਤਾ ਸਮਾਂ ਕਰਕੇ ਭਜਨ ਬਿਤਾ ਦਿੱਤਾ ਅੰਤ ਸਮੇਂ ਨਦੀ ਕੰਢੇ ਚੰਦਰ ਭਾਗਾ ਯੋਗ ਸਾਧ ਪ੍ਰਾਣ ਉਡਾ ਦਿੱਤਾ ਪੰਬਰ ਗ੍ਰਾਮ ਰਿਆਸੀ ਦਾ ਤਲਕਾ ਹੈ ਰਾਜ ਜੰਮੂ ਦੇ ਵਿੱਚ ਲਿਖਾ ਦਿੱਤਾ ਪਿੱਛੋਂ ਉਸ ਥਾਂ ਬੰਦੇ ਦੇ ਸੇਵਕਾਂ ਨੇ ਇੱਕ ਬੜਾ ਹੀ ਮੰਦਿਰ ਬਣਵਾ ਦਿੱਤਾ ਅੱਜ ਤੱਕ ਬੰਦਈ ਇਹ ਪੂਜਦੇ ਨੇ ਉੱਤੇ ਚਾਂਦੀ ਸਵਰਨ ਜੜਾ ਦਿੱਤਾ ਮੇਲਾ ਲੱਗਦਾ ਹੋਲੇ ਵਿਸਾਖੀ ਦਾ ਏ ਜਾਣ ਸੰਗਤਾਂ ਸ਼ਾਨ ਵਧਾ ਦਿੱਤਾ ਵਾਹ ਸੂਰਮੇ ਦੀ ਸੋਹਣੀ ਜ਼ਿੰਦਗੀ ਏ ਝੰਡਾ ਧਰਮ ਦਾ ਜਿਸ ਚੁਲਾ ਦਿੱਤਾ ਕੀਤਾ ਸ਼ੁਕਰ ਹਜ਼ਾਰ ਕਰਤਾਰ ਸਿੰਘਾ ਸਾਕਾ ਲਿਖ ਕੇ ਤੋੜ ਚੜਾ ਦਿੱਤਾ। ਇਹ ਬੰਦਈ ਖਾਲਸੇ
ਜਿਸ ਤਰ੍ਹਾਂ ਮੰਨਦੇ ਨੇ, ਉਸ ਨੂੰ ਬਿਆਨ ਕੀਤਾ ਹੈ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ। ਐਸੇ ਬੰਦੇ ਕੇ ਸਿੱਖ ਕਹਿ ਹੈ, ਈਸ਼ਵਰ ਕੀ ਗਤ ਈਸ਼ਵਰ ਲਿਖੈ ਹੈ। ਹੁਣ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬੰਦੇ ਦੇ ਕਈ ਹੀ ਸਿੱਖ ਨੇ ਔਰ ਕਈ ਹੀ ਇਸ ਤਰ੍ਹਾਂ ਦੀਆਂ ਕਥਾ ਨੂੰ ਕਹਿੰਦੇ ਨੇ ਕਿ ਇਸ ਤਰ੍ਹਾਂ ਹੋਇਆ ਹੈ। ਮਾਨੋ ਕਿ ਈਸ਼ਵਰ ਦੀ ਗਤੀ ਨੂੰ ਈਸ਼ਵਰ ਜਾਣਦਾ ਹੈ, ਮੈਂ ਨਹੀਂ ਜਾਣਦਾ ਕਿ ਬੰਦਈ ਖਾਲਸੇ ਜਿਸ ਤਰ੍ਹਾਂ ਕਹਿੰਦੇ ਨੇ ਇਸ ਤਰ੍ਹਾਂ ਬੰਦਾ ਸ਼ਹੀਦ ਹੋਇਆ ਕਿ ਜਾਂ ਉਸ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਪਹਿਲਾਂ ਬਿਆਨ ਕੀਤਾ ਹੈ ਉਸ ਤਰ੍ਹਾਂ ਸ਼ਹੀਦ ਹੋਇਆ। ਮਾਨੋ ਕਿ ਜਿਸ ਤਰ੍ਹਾਂ ਮੈਨੂੰ ਗੱਲ ਮਿਲੀ ਹੈ ਉਸੇ ਤਰ੍ਹਾਂ ਗੱਲ ਮੈਂ ਲਿਖੀ ਹੈ। ਮਾਨੋ ਕਿ ਪੱਕੇ ਰੂਪ ਦੇ ਵਿੱਚ ਇਹ ਗੱਲ ਕਹੀ ਨਹੀਂ ਜਾ ਸਕਦੀ, ਭਗਵਾਨ ਜਾਣਦਾ ਹੈ ਕਿ ਕਿਸ ਤਰ੍ਹਾਂ ਹੋਇਆ। ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਵੀ ਰੌਲੇ ਵਾਲੀ ਗੱਲ ਕਹਿੰਦੇ। ਅਸਲ ਵਿੱਚ ਪਈ ਇੱਥੇ ਗੱਲ ਰੌਲੇ, ਕੋਈ ਸੁੱਝਦੀ ਨਹੀਂ ਤਦਵੀਰ ਬੇਲੀ, ਆਪੋ ਵਿੱਚ ਨਾ ਰਲੀਆਂ ਤਵਾਰੀਖਾਂ, ਵੱਖੋ ਵੱਖਰੀ ਹੈ ਤਕਰੀਰ ਬੇਲੀ। ਇਹ ਗੱਲ ਬੰਦਈ ਨਾ ਮੰਨਦੇ ਨੇ, ਪਿੱਛੋਂ ਲਿਖੀ ਜਿਹੜੀ ਸੁਣ ਧੀਰ ਬੇਲੀ, ਉਹ ਕਹਿਣ ਬੰਦਾ ਵਿੱਚੋਂ ਪਿੰਜਰੇ ਦਿਉ ਲੈ ਗਏ ਕੱਢ ਕੇ ਵੀਰ ਬੇਲੀ। ਕਈ ਬੰਦਈ ਖਾਲਸੇ ਇਹ ਵੀ ਕਹਿੰਦੇ ਨੇ ਕਿ ਜਿਹੜੀ ਇਹ ਕਥਾ ਇਹ ਵੀ ਝੂਠੀ ਹੈ, ਦਰਅਸਲ ਬੰਦੇ ਨੂੰ ਵੀਰ ਕੱਢ ਕੇ ਲੈ ਗਏ ਸਨ ਪਿੰਜਰੇ ਦੇ ਵਿੱਚੋਂ। ਉਹ ਕਹਿਣ ਬੰਦਾ ਵਿੱਚੋਂ ਪਿੰਜਰੇ ਦੇ ਲੈ ਗਏ ਕੱਢ ਕੇ ਵੀਰ ਬੇਲੀ, ਇੱਕ ਥਾਂ ਲਿਖਿਆ ਇਹ ਵੀ ਅਸਾਂ ਡਿੱਠਾ, ਡਾਡਾ ਹੋਵਦਾ ਦਿਲ ਦਲਗੀਰ ਬੇਲੀ। ਜਦੋਂ ਗਿਆ ਦਿੱਲੀ ਪਹਿਲਾਂ ਸਿੱਖ ਯੋਧੇ ਕੱਟੇ ਨਾਲ ਸਾਰੇ ਸ਼ਮਸ਼ੀਰ ਬੇਲੀ, ਪਿੱਛੋਂ ਪੁੱਤ ਉਸ ਦਾ ਉਸ ਦੀ ਪਾ ਗੋਦੀ, ਦਿੱਤਾ ਹੁਕਮ ਸੀ ਕਾਲਜਾ ਚੀਰ ਬੇਲੀ। ਹੱਥੀ ਚੀਰਿਆ ਪੁੱਤ ਦਾ ਢਿੱਡ ਬੰਦੇ, ਖਾਦਾ ਤਰਸਨਾ ਕਿਸੇ ਬੇਪੀਰ ਬੇਲੀ। ਬੰਦੇ ਜ਼ਰਾ ਵੀ ਹਿਰਖ ਨਾ ਸੋਗ ਕੀਤਾ, ਨਹੀਂ ਅੱਖੀਆਂ ਥੋਂ ਗਿਆ ਨੀਰ ਬੇਲੀ। ਅੱਗੇ ਰੱਬ ਜਾਣੇ ਬੀਤੀ ਕੀ ਹੈ ਸੀ, ਇਹ ਸੱਚ ਦੇ ਸੁਖਣ ਅਖੀਰ ਬੇਲੀ। ਪਰ ਵਾਹ ਬਹਾਦਰ ਦਿਲ ਤੇਰਾ, ਧੰਨ ਮਾਈ ਜਿਹਦਾ ਪਿਤਾ ਸ਼ੀਰ ਬੇਲੀ। ਵਰਤ ਜਾਂਦੀ ਏ ਠੀਕ ਕਰਤਾਰ ਸਿੰਘਾ, ਪਹਿਲੇ ਰੋਜ ਤੋਂ ਜੋ ਲਿਖੀ ਤਕਦੀਰ ਬੇਲੀ। ਜੋ ਪਹਿਲੇ ਹੀ ਦਿਨ ਤੋਂ ਮੱਥੇ ਤੇ ਤਕਦੀਰ ਲਿਖੀ ਜਾਂਦੀ ਹੈ ਨਾ, ਉਹ ਨਹੀਂ ਬਦਲਦੀ। ਕਵੀ ਜੀ ਦਾ ਕਹਿਣ ਤੋਂ ਪਾਵੇ ਹੈ ਕਿ ਕਈ ਕਹਿੰਦੇ ਨੇ ਕਿ ਉਹ ਇਸ ਤਰ੍ਹਾਂ ਮਰਿਆ, ਤੇ ਕਈ ਕਹਿੰਦੇ ਨੇ ਪਿੰਜਰੇ ਦੇ ਵਿੱਚੋਂ ਉਹਨੂੰ ਵੀਰ ਉਹਦੇ ਕੱਢ ਕੇ ਬਚਾ ਕੇ ਲੈ ਗਏ, ਤੇ ਕਈ ਇਹ ਗੱਲ ਕਹਿੰਦੇ ਨੇ ਕਿ ਉਸ ਦੇ ਪੁੱਤਰ ਦਾ ਜਿਹੜਾ ਦਿਲ ਸੀ ਨਾ, ਉਹ ਕੱਢ ਕੇ ਬੰਦੇ ਦੇ ਮੂੰਹ ਦੇ ਵਿੱਚ ਪਾਇਆ ਗਿਆ। ਮੈਂ ਗਾਣਾ ਸੁਣਿਆ, ਉਹਦੇ ਵਿੱਚ ਵੀ ਉਸਨੇ ਇਸੇ ਤਰ੍ਹਾਂ ਲਿਖਿਆ ਕਿ ਬੰਦੇ ਦਾ ਦਿਲ ਕੱਢ ਕੇ ਬੰਦੇ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਵੱਖਰੇ ਵੱਖਰੇ ਇਤਿਹਾਸਕਾਰ ਨੇ ਤੇ ਉਹਨਾਂ ਦੇ ਵੱਖਰੇ ਵੱਖਰੇ ਬਿਆਨ ਨੇ, ਵੱਖਰੇ ਵੱਖਰੇ ਤਰੀਕੇ ਦੇ ਨਾਲ ਉਹਨਾਂ ਨੇ ਬੰਦੇ ਦੀ ਸ਼ਹੀਦੀ ਨੂੰ ਬਿਆਨ ਕੀਤਾ। ਬੰਦੇ ਨਾਲ ਹੋਈ ਜਿਹੜੀ ਸੁਣ ਲਈ ਖੁਸ਼ੀ, ਪੜ ਹੋਏ ਚਤਰ ਸੁਜਾਨ ਭਾਈ। ਥੋੜਾ ਦੱਸਦਾ ਫੋਲ ਕੇ ਹਾਲ ਇੱਥੇ, ਜ਼ਰਾ ਸੁਣਨਾ ਤਰ ਧਿਆਨ ਭਾਈ। ਬੇਟੇ ਦੋ ਹੋਏ ਘਰ ਉਸ ਦੇ ਸੀ, ਪਿੱਛੇ ਆਇਆ ਹਾਂ ਕਰ ਬਿਆਨ ਭਾਈ। ਅਜੀਤ ਸਿੰਘ ਵੱਡਾ ਬੇਟਾ ਲੋਹਗੜੀ ਦੇ ਵਿੱਚ ਜੰਗ ਹੋਇਆ ਕੁਰਬਾਨ ਭਾਈ। ਜੋਰਾ ਵਰ ਰਿਹਾ ਪਿੱਛੋਂ ਉਹ ਲੱਗਾ ਸੋਢੀ ਆਪ ਤਾਈ ਅਖਵਾਨ ਭਾਈ। ਬੰਦੇ ਪਿੱਛੋਂ ਬੰਦਈਆਂ ਦਾ ਗੁਰੂ ਬਣਿਆ, ਹੋਇਆ ਤੇਜ ਵਾਲਾ ਬੁੱਧੀਵਾਨ ਭਾਈ। ਅੱਜ ਤੱਕ ਔਲਾਦ ਹੈ ਉਸ ਦੀ ਵਿੱਚ ਦੇਸ ਪੰਜਾਬ ਦੇ ਜਾਨ ਭਾਈ। ਵਜ਼ੀਰਾਬਾਦ ਦੇ ਵਿੱਚ ਹੁਣ ਵੱਸਦੇ ਨੇ, ਹੈਣ ਬੰਦੇ ਦੀ ਅੰਸ਼ ਪਛਾਣ ਭਾਈ। ਦਇਆ ਸਿੰਘ ਸੋਢੀ ਮਸ਼ਹੂਰ ਵੱਡਾ ਭਲਾ ਲੋਕ ਬੜਾ ਧਨਵਾਨ ਭਾਈ। ਸਿੱਖੀ ਸੇਵਕੀ ਹੈ ਕਰਤਾਰ ਸਿੰਘਾ, ਲੋਕ ਦੂਰ ਦੇ ਪੂਜਦੇ ਆਣ ਭਾਈ। ਅਜੇ ਤੱਕ ਵੀ ਬੰਦੇ ਬਹਾਦਰ ਦੀ ਜਿਹੜੀ ਸਿੱਖੀ ਸੇਵਕੀ ਹੈ ਉਸੇ ਤਰ੍ਹਾਂ ਮਸ਼ਹੂਰ ਹੈ, ਉਸ ਦੀ ਔਲਾਦ ਨੂੰ ਅੱਗੋਂ ਮੰਨਦੇ ਨੇ। ਇਸ ਤਰੀਕੇ ਦੇ ਨਾਲ ਬੰਦਾ ਬਹਾਦਰ ਸ਼ਹੀਦ ਹੋਇਆ। ਸੋ ਬੰਦੇ ਬਹਾਦਰ ਦੀ ਸ਼ਹੀਦੀ ਦੀ ਜਿਹੜੀ ਕਥਾ ਹੈ ਉਹ ਇੱਥੇ ਸਮਾਪਤ ਹੈ। ਦੂਸਰੇ ਪਾਸੇ ਸਮੇਂ ਦੀ ਵੀ ਸਮਾਪਤੀ ਹੈ। ਕੱਲ ਨੂੰ ਅੱਗੇ ਜਿਸ ਤਰ੍ਹਾਂ ਕਥਾ ਨੂੰ ਬਿਆਨ ਕਰਨਗੇ ਕਵੀ ਜੀ, ਉਸੇ ਤਰ੍ਹਾਂ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। हे गोबिंद हे गुण निदान जा कै सदा विवेक हे अपरंपर हर हरे हैपी होवन हार हे संता कै सदा संग निधाराय आधार हे ठाकुर हो दास रो मैं निर्गुण गुण नहीं कोय नानक दीजै नाम दान राखो ही ऐ परोय याही कुल ते प्रगट होय ताही कुल को नाम पुन द्वादश गुरिंड कौ मेरी है